ਲਾਉਣੇ ਹੋ ਮੈਨੂਅਲ ਜਾਂ ਆਟੋਮੈਟਿਕ ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ ਲਓ ਜੀ ਤੀਜੀ ਲੋਕੇਸ਼ਨ ਵੀ ਖੋਲਤੀ ਆ ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ ਆਹੋ ਜੀ ਕੋਈ ਅਪੁਆਇੰਟਮੈਂਟ ਨਹੀਂ ਡਰਾਈਵ ਥਰੂ ਫੈਸਿਲਿਟੀ ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ ਕੁਇਕ ਟਰੱਕ ਲਿਊਬ ਦ ਵਨ ਸਟਾਪ ਸ਼ਾਪ 519-622-0660 ਜਾਂ quicktrucklube.com QTL ਬਿਕੋਜ਼ ਵੀ ਕੇਅਰ ਕੁਇਕ ਟਰੱਕ
ਲਿਊਬ ਤੇਰੀ ਫੋਟੋ ਤਾਂ ਮੈਂ ਰੱਖਾਂ ਫੋਨ ਉੱਤੇ ਲਾਈ ਵੇ ਜੇ ਮੰਨ ਜਾਣ ਸਾਰੇ ਤਾਂ ਮੈਂ ਆਵਾਂ ਚਾਈ ਚਾਈ ਵੇ ਇੱਕ ਦੂਜੇ ਲਈ ਉਪਣੇ ਆਪਾਂ ਦੋਨੇ ਲੱਗਦੇ ਨਾਲੇ ਖੜਕੇ ਤਾਂ ਦੇਖੀ ਕਿੰਨੇ ਸੋਹਣੇ ਲੱਗਦੇ ਆਪਾਂ ਦੋਨੋਂ ਜਾਣੇ ਇਕੱਠੇ ਕਿੰਨੇ ਸੋਹਣੇ ਲੱਗਦੇ ਵੇ ਨਾਲੇ ਖੜਕੇ ਤਾਂ ਦੇਖੀ ਕਿੰਨੇ ਸੋਹਣੇ ਲੱਗਦੇ ਤੇਰੇ ਗਾਣਿਆਂ ਦੇ ਵਾਂਗ ਚੱਲਣਾ ਤੇਰੇ ਕੋਲ ਹੁਣੇ ਅੰਬਰਾਂ ਤੇ ਤਾਰਿਆਂ ਚੋਂ ਲਾਵਾਂ ਤੈਨੂੰ ਟੋਲ ਸਾਰੇ ਦਿਲ ਵਾਲੇ ਲੋਕ ਚੱਲਣਾ ਦਵਾਂ ਹੁਣੇ ਕੋਲ ਦਿਲ ਦਿਲ ਨਾਲ ਲਈਏ ਵੇ ਹਟਾ ਬਿਨ ਤੇਰੇ ਚੰਨ ਖਾਬ ਸੁਣੇ ਲੱਗਦੇ ਕੱਲੇ ਕੱਲੇ ਬਿਨ ਤੇਰੇ ਜਿਵੇਂ ਫੁੱਲ ਲੱਗਦੇ ਨੀਂਦਾਂ ਤੇਰੀਆਂ ਤੂੰ ਖੋਣੇ ਲੱਗ ਪਿਆ ਹੁਣ ਸੁਪਨੇ ਜਗਾਉਣੇ ਲੱਗ ਪਏ ਇੱਕ ਦੋਹਾਂ ਦਿਲ ਵਿੱਚ ਅਰਮਾਨ ਜਗਦੇ ਨਾਲ ਖੜਕੇ ਤਾਂ ਦੇਖੀ ਕਿੰਨੇ ਸੋਹਣੇ ਲੱਗਦੇ ਆਪਾਂ ਦੋਵਾਂ ਜਾਣੇ ਇਕੱਠੇ ਕਿੰਨੇ ਸੋਹਣੇ ਲੱਗਦੇ ਨੇ ਨਾਲ ਖੜਕੇ ਤਾਂ ਦੇਖੀ ਕਿੰਨੇ ਸੋਹਣੇ ਲੱਗਦੇ
ਤੈਨੂੰ ਛੱਡ ਦੇ ਵੀ ਦਿੱਤੀ ਛੋਟ ਵੇ ਮੇਰੇ ਨਾਮ ਪਿੱਛੇ ਤੇਰਾ ਜੇ ਜੇ ਤੂੰ ਗੋਤ ਦੇ ਜੇ ਨਾ ਜੱਚੀ ਤੈਨੂੰ ਛੱਡ ਦੇ ਵੀ ਦਿੱਤੀ ਛੋਟ ਵੇ ਮੇਰੇ ਨਾਮ ਪਿੱਛੇ ਤੇਰਾ ਜੱਜੇ ਸਿੱਧੂ ਕੋਚ ਵੇ ਮੈਨੂੰ ਵੀ ਪਤਾ ਏ ਤੇਰੇ ਅੱਗੇ ਵਿੱਚ ਬੋਚ ਵੇ ਪਰ ਤੇਰੀ ਮੇਰੀ ਜੋੜੀ ਖੜ ਤੇ ਕੁੜੀ ਡੋਟ ਵੇ ਦੇਖੀ ਦੁਨੀਆਂ ਵੇ ਕੱਪਣੇ ਪੌਣੇ ਲੱਗਦੇ ਨਾਲੇ ਖੜਕੇ ਤਾਂ ਦੇਖੀ ਕਿੰਨੇ ਸੋਹਣੇ ਲੱਗਦੇ ਆਪਾਂ ਦੋਨੋਂ ਜਾਣੇ ਇਕੱਠੇ ਕਿੰਨੇ ਸੋਹਣੇ ਲੱਗਦੇ ਵੇ ਨਾਲੇ ਖੜਕੇ ਤਾਂ ਦੇਖੀ ਕਿੰਨੇ ਸੋਹਣੇ ਲੱਗਦੇ ਆਲੀ ਲਾਈਫ ਤੇਰੀ ਕਰ ਦੂੰਗੀ ਚੇਂਜ ਵੇ ਮੇਰੇ ਨਾਲ ਤੂਣੀ ਤੇਰੀ ਸੋਹਣੀ ਲੱਗੂ ਰੇਂਜ ਵੇ ਛੇਤੀ ਛੇਤੀ ਕਰ ਲੈ ਵਿਚੋਲਾ ਕੋਈ ਅਰੇਂਜ ਵੇ ਚੜਦੇ ਸਿਆਲ ਦੋਨੇ ਹੋ ਜਾਈਏ ਅੰਗੇਜ ਵੇ ਤੈਨੂੰ ਮੇਰੇ ਖਾਬ ਖਾਬੋ ਹੁਣੇ ਧੋਣੇ ਲੱਗਦੇ ਨਾਲੇ ਖੜਕੇ ਤਾਂ ਦੇਖੀ ਕਿੰਨੇ ਸੋਹਣੇ ਲੱਗਦੇ ਆਪਾਂ ਦੋਨੋਂ ਜਾਣੇ ਇਕੱਠੇ ਕਿੰਨੇ ਸੋਹਣੇ ਲੱਗਦੇ ਨਾਲੇ ਖੜਕੇ ਤਾਂ ਦੇਖੀ ਕਿੰਨੇ ਸੋਹਣੇ ਲੱਗਦੇ ਦਿਲ ਅੰਬਰਾਂ ਚ ਉੱਡੇ ਜਿਵੇਂ ਪੰਛੀ ਵੇ ਵੇ ਮੈਂ ਕਿੰਨਾ ਕੁਛ ਸੋਚੀ ਫਿਰ ਮੰਚੀ ਵੇ ਵੇ ਤੂੰ ਪਿੰਡ ਉੱਤੇ ਕਰੀ ਸਿੱਧੂ ਮੂਸੇ ਵਾਲੇ ਆਵੇ ਜੱਟੀ ਤੇਰੇ ਉੱਤੇ ਕਰੂ ਸਰੇ ਪੰਛੀ ਵੇ ਜੱਟੀ ਤੇਰੇ ਉੱਤੇ ਕਰੂ ਸਰੇ ਪੰਛੀ ਵੇ ਜੱਟੀ ਤੇਰੇ ਉੱਤੇ ਕਰੂ ਸਰੇ ਪੰਛੀ ਵੇ
ਰੱਜੀਆਂ ਹੀ ਨਾ ਬੁੱਲ ਤੇਰੇ ਬਾਰੇ ਬੋਲ ਥੱਕਦੇ ਹੀ ਨਾ ਦਿਲ ਤੇ ਦਿਮਾਗ ਚ ਤੂੰ ਐਸਾ ਵਸ ਗਈ ਹੋਰ ਕਿਸੇ ਬਾਰੇ ਸੋਚ ਸਕਦੇ ਹੀ ਸੱਚੀ ਕਿਸੇ ਕੰਮ ਚ ਧਿਆਨ ਲੱਗੇ ਨਾ ਮੱਲੋ ਮੱਲੀ ਪੈਂਦੀ ਰਵੇ ਖਿੱਚ ਸੋਹਣੀਏ ਪਤਾ ਨੀ ਐਸਾ ਕੀ ਹੈ ਤੇਰੇ ਵਿੱਚ ਸੋਹਣੀਏ ਪਤਾ ਨੀ ਐਸਾ ਕੀ ਹੈ ਤੇਰੇ ਵਿੱਚ ਸੋਹਣੀਏ ਜੋ ਮੈਨੂੰ ਐ ਤੂੰ ਮਿਲਿਆ ਬੰਜਰ ਜ਼ਮੀਨ ਤੇ ਸੋਹਣਾ ਫੁੱਲ ਖਿਲਿਆ ਨਜ਼ਰ ਨੂਰਾਨੀ ਹੈ ਮੇਰੇ ਹਬੀਬ ਦੀ ਦੇਖਣਾ ਮੈਂ ਚਾਹੁੰਦਾ ਤੂੰ ਥੋੜਾ ਜਿਹਾ ਕਰੀਬ ਦੀ ਤੂੰ ਹੀ ਬਸ ਤੂੰ ਹੀ ਇੱਕ ਚੰਗੀ ਲੱਗਦੀ ਦੁਨੀਆਂ ਨੂੰ ਜਾਣੀ ਬੈਠਾ ਟਿੱਚ ਸੋਹਣੀਏ ਪਤਾ ਨੀ ਐਸਾ ਕੀ ਹੈ ਤੇਰੇ ਵਿੱਚ ਸੋਹਣੀਏ ਪਤਾ ਨੀ ਐਸਾ ਕੀ ਹੈ ਤੇਰੇ ਵਿੱਚ ਸੋਹਣੀਏ ਵਿੱਚ ਤੇਰੀ ਰੂਹ ਏ ਅੱਖਾਂ ਨੇ ਸਿਤਾਰੇ ਚੰਨ ਜਿਹਾ ਤੇਰਾ ਮੂੰਹ ਏ ਜਦੋਂ ਵੀ ਮੈਂ ਵੇਖਿਆ ਤਾਰੀਫ ਤੇਰੀ ਨਿਕਲੀ ਰਹਿਵੰਜਰਾ ਦੀ ਗੀਤਕਾਰੀ ਵਿੱਚ ਜਿਹੜਾ ਕਦੇ ਕਿਸੇ ਅੱਗੇ ਨਹੀਂ ਸੀ ਲਿਫਿਆ ਤੇਰੇ ਅੱਗੇ ਦਿਲ ਗਿਆ ਵਿਸ਼ ਸੋਹਣੀਏ ਪਤਾ ਨੀ ਐਸਾ ਕੀ ਹੈ ਤੇਰੇ ਵਿੱਚ 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 ਸੋਹਣੀਏ
ਸਵੇਰੇ ਸ਼ਾਮੀ ਪਾਲਾ ਹੋ ਜਾਂਦਾ ਅੱਜ ਕੱਲ ਆ ਸਵੈਟਰ ਬੁਣਿਆ ਪਿਆ ਸੀ ਤੂੰ ਲੈ ਜਾ
ਨਾ ਨਾ ਮੇਰੀ ਭਾਬੀ ਬੁਣੀ ਜਾਂਦੀ ਬੜਾ ਸੋਹਣਾ
ਭਾਬੀ ਤੇਰੀ ਨੇ ਬੁਣਤੀ ਜਿਆਦਾ ਹੀ ਬਰੀਕ ਪਾਲੀ ਲੱਗਦੀ ਹੈ ਮੋਦੀ ਮਾਰੀ ਨੇ ਜਿੰਨਾ ਚਿਰ ਉਹ ਨੀ ਪੂਰਾ ਹੁੰਦਾ ਓਨਾ ਚਿਰ ਆ ਪਾਲੇ
ਤੂੰ ਮੈਂ ਅਧੂਰੇ ਹੁੰਨੇ ਆ ਪੂਰੇ ਇੱਕ ਦੂਜੇ ਦੇ ਸੰਗ ਕਲੀਆਂ ਨੂੰ ਮਹਿਕਣ ਭੁੱਲ ਜਾਂਦਾ ਏ ਫੁੱਲਾਂ ਦਾ ਚੋ ਜਾਂਦਾ ਰੰਗ ਸਾਨੂੰ ਓ ਕਾਇਨਾਤ ਨਹਾਰੇ ਹੋਈਏ ਰਾਜਾ ਰਾਣੀ ਜਿਵੇਂ ਦੇਸਦੇ ਮਿਲਦੇ ਜਦੋਂ ਤੂੰ ਤੇ ਮੈਂ ਅੰਬਰ ਨੇ ਓ ਕੇ ਸਾਨੂੰ ਦੇਖਦੇ ਮਿਲਦੇ ਜਦੋਂ ਤੂੰ ਤੇ ਮੈਂ ਅੰਬਰ ਨੇ ਓ ਕੇ ਸਾਨੂੰ ਦੇਖਦੇ
ਕੀ ਲਿਖਦਾ
ਏ ਆ ਲੈ ਲਿਖਤਾ
ਉਹ ਮੈਨੂੰ ਉੜੇ ਤੋਂ ਇਲ ਨਹੀਂ ਆਉਂਦਾ ਮੈਨੂੰ ਕੀ ਪਤਾ ਕੀ ਲਿਖਿਆ
ਇਹ ਲਿਖਿਆ ਪੋਲਾ ਸ਼ਿੰਦੀ
ਓਏ ਉਹਦਾ ਨਾਂ ਕੀ ਲਿਖਿਆ ਮੇਰੇ ਨਾਂ ਨਾਲ ਉਹ ਮਟੇ ਨੂੰ ਐਵੇਂ ਬੇਵਜ੍ਹਾ
ਵਿੱਚ ਵਿੱਚ ਜਾਂਦੀ ਵਾਰੇ ਵਾਰੇ ਧਰਤੀ ਸਾਡੀ ਨਜ਼ਰ ਉਤਾਰ ਓ ਵਿੱਚ ਵਿੱਚ ਜਾਂਦੀ ਵਾਰੇ ਧਰਤੀ ਸਾਡੀ ਨਜ਼ਰ ਉਤਾਰੇ ਦੇਖੇ ਨਹੀਂ ਹੋਣੇ ਨੇਰੀ ਸਜਣ ਸਜਣ ਨੇ ਵੇਚਦੇ ਮਿਲਦੇ ਜਦੋਂ ਆ ਤੂੰ ਤੇ ਮੈਂ ਅੰਬਰ ਨੇ ਹੋ ਕੇ ਸਾਨੂੰ ਦੇਖਦੇ
ਵੈਦਰ ਰਿਪੋਰਟ ਸਾਡੇ ਟੀ ਵੀ ਚੈਨਲ 'ਤੇ ਖਬਰਾਂ ਦੀ ਰਿਪੋਰਟ ਅਪਡੇਟ ਹੁੰਦੀ ਹੈ ਪੰਜਾਬੀ ਵਿੱਚ ਖਬਰਾਂ ਪੜ੍ਹ ਸਕਦੇ ਹੋ ਇੱਥੇ ਇੰਗਲਿਸ਼ ਵਿੱਚ ਖਬਰਾਂ ਚੱਲਦੀਆਂ ਹਨ ਪੰਜਾਬੀ ਵਿੱਚ ਚੱਲਦੀਆਂ ਥੱਲੇ ਜ਼ੋਨ ਦੇ ਵਿੱਚ ਅਤੇ ਸਪੋਰਟਸ ਦੇ ਸਕੋਰ ਸਪੋਂਸਰ ਵੀਰਾਂ ਭੈਣਾਂ ਦੇ ਸੰਦੇਸ਼ ਅਤੇ ਆਪਣੇ ਪਿੰਡ ਦੀ ਆਪਣੇ ਸ਼ਹਿਰ ਦਾ ਮੌਸਮ ਦਾ ਹਾਲ ਚਾਲ ਦੇਖ ਸਕਦੇ ਹੋ ਕਿੱਦਾਂ ਆਂਡੇ ਉੱਬਲਦੇ ਸੜਕ ਦੇ ਉੱਪਰ ਇੰਡੀਆ ਦੇ ਵਿੱਚ ਸੱਚੀ ਗੱਲ ਆ ਬੜੀ ਗਰਮੀ ਹੈਗੀ ਇੰਡੀਆ ਦੇ ਵਿੱਚ ਜਿਹੜੇ ਵਾਪਸ ਆਉਂਦੇ ਹਨ ਕਹਿੰਦੇ ਵੀ ਜਸਟ ਸਟੇ ਹੇਅਰ ਇਫ ਯੂ ਕੈਨ ਹਾਂ ਜੀ ਹਾਂ ਸਾਡੇ ਸ਼ਹਿਰ ਅੰਟੇਰੀਓ ਜਾਂ ਸਾਡੇ ਸੂਬੇ ਅੰਟੇਰੀਓ ਵਿੱਚ ਸ਼ਹਿਰ ਟੋਰਾਂਟੋ ਜੀ ਟੀ ਏ ਦੇ ਵੱਖ ਵੱਖ ਸ਼ਹਿਰਾਂ ਵਿੱਚ ਕੀ ਕੁਝ ਹੋ ਰਿਹਾ ਸਾਂਝ ਪਾ ਦਿੰਦੇ ਆ ਪਹਿਲਾਂ ਤਾਂ ਅੰਟੇਰੀਓ ਦੀਆਂ ਇਲੈਕਸ਼ਨਸ ਜਿਹੜੀਆਂ ਹਨ ਉਹ ਵੱਖ ਵੱਖ ਲੀਡਰ ਕੋਈ ਵਰਚੁਅਲੀ ਇਲੈਕਸ਼ਨ ਕਰ ਰਿਹਾ ਕੋਈ ਜਾ ਕੇ ਕਰ ਰਿਹਾ ਪਹੁੰਚ ਗਏ ਕਈਆਂ ਨੂੰ ਕੋਵਿਡ ਹੋ ਗਿਆ ਕੀ ਹੋਇਆ ਇਲੈਕਸ਼ਨ ਦੇ ਵਿੱਚ ਸੋ ਜਿੱਥੇ ਨਿਊ ਡੈਮੋਕਰੈਟ ਲੀਡਰ ਅਤੇ ਨਾਲ ਨਾਲ ਗ੍ਰੀਨ ਪਾਰਟੀ ਦੇ ਲੀਡਰ ਕੋਵਿਡ 19 ਕਰਕੇ ਅੰਦਰ ਬੈਠ ਕੇ ਹੀ ਵਰਚੁਅਲੀ ਆਪਣੇ ਮੈਸੇਜ ਭੇਜ ਰਹੇ ਹਨ ਅਤੇ ਕਨੈਕਟ ਕਰ ਰਹੇ ਹਨ ਐਨ ਡੀ ਪੀ ਲੀਡਰ ਐਂਡਰਿਆ ਹੋਰਵਸ ਅਤੇ ਗ੍ਰੀਨ ਪਾਰਟੀ ਲੀਡਰ ਮਾਈਕ ਸ਼ਨਾਈਡਰ ਨੂੰ ਬੋਥ ਹੈਵ ਕੋਵਿਡ ਸੋ ਦੇ ਡੂਇੰਗ ਵਰਚੁਅਲ ਮੀਟਿੰਗਸ ਐਂਡ ਗੈਦਰਿੰਗਸ ਔਨ ਲਾਈਨ ਅਤੇ ਲਿਬਰਲ ਲੀਡਰ ਸਟੀਵਨ ਡੈਲ ਡੂਕਾ ਇਜ਼ ਸੈੱਟ ਟੂ ਗੋ ਟੂ ਆਟਵਾ ਉੱਥੇ ਕੈਂਪੇਨ ਕਰਨਗੇ ਅਤੇ ਨਾਲ ਦੀ ਨਾਲ ਪ੍ਰੋਗਰੈਸਿਵ ਕੰਜ਼ਰਵੇਟਿਵ ਲੀਡਰ ਡੱਗ ਫੋਰਡ ਇਹ ਹੋਣਗੇ ਨਾਇਗਰਾ ਫਾਲ ਦੇ ਏਰੀਆ ਵਿੱਚ ਸੋ ਵੱਖ ਵੱਖ ਜਗ੍ਹਾ 'ਤੇ ਪਹੁੰਚ ਰਹੇ ਹਨ ਹੁਣ ਮੌਕਾ ਹੁੰਦਾ ਤੁਹਾਡੇ ਕੋਲ ਵੀ ਪੁੱਛ ਲਿਆ ਕਰੋ ਸਵਾਲ ਜਿਹੜੇ ਪੁੱਛਣੇ ਚਾਹੁੰਦੇ ਫੋਟੋ ਦਾ ਜਦੋਂ ਮਰਜ਼ੀ ਖਿਚਾ ਲਿਓ ਕੀ ਕਰਨੀ ਫੋਟੋ ਖਿਚਾ ਕੇ ਕੈਮਰੇ 'ਚ ਬੰਦ ਰਹਿੰਦੀ ਹੈਗੀ ਆ ਕੰਮ ਇਹ ਕਿੰਨਾ ਕੁ ਆਉਂਦੇ ਤੁਸੀਂ ਖੁਦ ਜਾਣਦੇ ਹੋ ਕੀ ਕੁਛ ਹੋ ਰਿਹਾ ਸਾਡੇ ਕੈਨੇਡਾ ਦੇ ਵਿੱਚ ਜਿਹੜਾ ਨਵਾਂ ਇੱਕ ਵਾਇਰਸ ਕਹਿ ਸਕਦੇ ਹਾਂ ਮੌਂਕੀ ਪੌਕਸ ਜਿਹੜਾ ਕਬੈਕ ਵਿੱਚ ਲੱਭਿਆ ਗਿਆ ਸੋ ਫਸਟ ਕਨਫਰਮਡ ਕੇਸਿਸ ਇਨ ਦਾ ਕੰਟਰੀ ਕਬੈਕ ਵਿੱਚ ਮਿਲਿਆ ਕਿਉਂਕਿ ਜਦੋਂ ਕੋਈ ਕੇਸ ਜਾਂ ਕੋਈ ਵਾਇਰਸ ਨਾ ਮਾਰੋ ਇਨਵੈਸਟੀਗੇਸ਼ਨ ਕਾਫੀ ਚੱਲਦੀ ਆ ਯੂ ਐੱਸ ਏ ਤੋਂ ਸਿਟੀਜ਼ਨ ਆਇਆ ਸਾ ਟਰੈਵਲ ਕਰਕੇ ਤੋਂ ਟਰੈਵਲ ਕਰਕੇ ਆਪਣੇ ਕਹਿੰਦੇ ਪ੍ਰਾਈਵੇਟ ਟਰਾਂਸਪੋਰਟੇਸ਼ਨ ਦੇ ਵਿੱਚ ਟਰੈਵਲ ਕਰਕੇ ਆਇਆ ਸਾ ਅਤੇ ਇਸ ਮੌਂਟਰੀਅਲ ਦੇ ਏਰੀਆ ਦੇ ਵਿੱਚ ਉਹ ਗਿਆ ਸੀਗਾ ਅਤੇ ਕਬੈਕ ਦੇ ਵਿੱਚ ਹੁਣ ਲੱਭਿਆ ਇੱਕ ਇਹ ਮੌਂਕੀ ਪੌਕਸ ਦਾ ਖੇਸ ਸ਼ਾਇਦ ਦੋ ਹੋ ਜਾਣ ਰੇਅਰ ਕੇਸ ਹੁੰਦਾ ਜਿੱਥੇ ਮੋਸਟਲੀ ਇਹ ਅਫਰੀਕਾ ਦੇ ਵਿੱਚ ਮਿਲਦਾ ਅਤੇ ਜਦੋਂ ਲੋਕ ਟਰੈਵਲ ਕਰਦੇ ਉਦੋਂ ਸਪਰੈਡ ਹੁੰਦਾ ਆ ਸੋ ਮੌਂਕੀ ਪੌਕਸ ਕਹਿੰਦੇ ਕੰਮਸ ਫਰੋਮ ਦਾ ਫੈਮਿਲੀ ਆਫ ਸਮਾਲ ਪੌਕਸ ਮੋਸਟ ਪੀਪਲ ਰਿਕਵਰ ਫਰੋਮ ਇਟ ਸਮ ਪੀਪਲ ਡੂ ਗੈਟ ਸੀਰੀਅਸ ਇਲਨੈਸ ਸੋ ਕਾਫੀ ਹੈਲਥ ਕੈਨੇਡਾ ਵੱਲੋਂ ਇਹਦੀ ਇਨਵੈਸਟੀਗੇਸ਼ਨ ਚੱਲ ਰਹੀ ਹੈਗੀ ਆ ਵੀ ਇਹਨੂੰ ਕਿਸ ਤਰ੍ਹਾਂ ਕੰਟਰੋਲ ਕੀਤਾ ਜਾਵੇ, ਸਪਰੈਡ ਨਾ ਹੋਵੇ। ਗੱਲਬਾਤ ਕਰ ਲਈਏ ਥੋੜ੍ਹੀ ਬਹੁਤੀ ਆ ਜੋ ਪੀਲ ਪੁਲਿਸ ਜਾਂ ਡਿਊਰਮ ਪੁਲਿਸ ਜਾਂ ਕਰ ਰਹੀ ਹੈਗੀ ਆ। ਡਿਊਰਮ ਪੁਲਿਸ ਵਾਲੇ ਇੱਕ ਐਕਸੀਡੈਂਟ ਇਨਵੈਸਟੀਗੇਟ ਕਰ ਰਹੇ ਸੀਗੇ, ਪੋਸੀਬਲੀ ਕਹਿੰਦੇ ਇਨਵੋਲਵਿੰਗ ਏ ਟਰੱਕ ਵਿੱਚ ਲੈਫਟ ਵਨ ਪਰਸਨ ਡੈਡ, ਸਾਈਕਲਿਸਟ ਵਾਜ਼ ਟਰੱਕ। ਸੋ ਸਾਈਕਲ ਵਿੱਚ ਗੱਡੀ ਵੱਜੀ, ਟਰੱਕ ਵੱਜਿਆ, ਉਹਦੀ ਇਨਵੈਸਟੀਗੇਸ਼ਨ ਚੱਲ ਰਹੀ ਆ ਸਿਮਕੋ ਸਟਰੀਟ ਦੇ ਉੱਪਰ। ਸੋ ਸਾਈਕਲ ਸਫਰਡ ਸੀਰੀਅਸ ਇੰਜਰੀ ਦੈਨ ਪ੍ਰੋਨਾਊਂਸ ਡੈਡ ਲੇਟਰ ਔਨ, ਅਤੇ ਹੋਮੋਸਾਈਡ ਇਨਵੈਸਟੀਗੇਟਿੰਗ ਅਨਦਰ ਜਿਹੜੀ ਆ ਡੈਥ ਆਫ ਅ ਮੈਨ, ਹੀ ਵਾਜ਼ ਫਾਊਂਡ ਵਿਦ ਗਨਸ਼ਾਟ ਵੂਡ ਇਨ ਪਿਕਨਿੰਗ ਇਨ ਹਿਜ਼ ਕਾਰ। ਸੋ ਕ੍ਰੈਸ਼ ਹੋਇਆ ਸੀਗਾ, ਕਾਰ ਦੇ ਵਿੱਚ ਹੀ ਗਨਸ਼ਾਟ ਵੂਡ ਸੀਗੇ। ਜਦੋਂ ਪੁਲਿਸ ਪਹੁੰਚੀ ਹੀ ਵਾਜ਼ ਡੈਡ ਐਟ ਦ ਸੀਨ। ਜਿਹੜੀਆਂ ਗੱਡੀਆਂ ਚੋਰੀਆਂ ਹੋ ਰਹੀਆਂ ਹਨ ਉਹਦੀ ਆਪਾਂ ਗੱਲਬਾਤ ਦੱਸੀਏ, ਪੁਲਿਸ ਇਨਵੈਸਟੀਗੇਟ ਕਰ ਰਹੀ ਹੈ। ਕਹਿੰਦੀ ਜਿਹੜੀ 3 ਗੱਡੀਆਂ ਚੋਰੀ ਹੋਈਆਂ, ਦੇਵਰ ਲਿੰਕਡ ਇੱਕ ਦੂਸਰੇ ਨਾਲ ਲਿੰਕ ਸੀਗੀ ਉਹ ਚੋਰੀਆਂ। ਉਹਦੇ ਵਿੱਚ 2008 ਦੀ ਇੱਕ ਲੈਕਸਸ ਚੋਰੀ ਕੀਤੀ ਸੀ, ਅਤੇ 2019 ਦੀ ਬਲੈਕ ਟੋਯੋਟਾ RAV4 ਚੋਰੀ ਕੀਤੀ ਸੀ, ਅਤੇ 2019 ਦੀ ਬਲੂ ਟੋਯੋਟਾ ਕਰੋਲਾ ਵੀ ਚੋਰੀ ਕੀਤੀ ਸੀਗੀ। ਸੋ ਪੁਲਿਸ ਬਿਲੀਵ ਕਰਦੀ ਆ ਵੀ ਜਿਹੜੀਆਂ 3 ਚੋਰੀਆਂ ਵੱਖ ਵੱਖ ਏਰੀਆ ਵਿੱਚ ਗੱਡੀ ਕਾਰਜੈਕ ਨਾਲ ਚੋਰੀ ਕੀਤੀਆਂ ਗਈਆਂ ਵੀ ਇੱਕ ਦੂਸਰੇ ਨਾਲ ਲਿੰਕਡ ਹੈ, ਅਤੇ ਪੁਲਿਸ ਕਹਿੰਦੇ ਵੀ ਜੇ ਕੋਈ ਕਾਰਜੈਕਿੰਗ ਕਰਦਾ ਹੈ ਜੇ ਜਿਹੜੇ ਸਪੈਸ਼ਲੀ ਜਿਹਨਾਂ ਨੇ ਆਹ ਕੀਤੀਆਂ, ਦੇ ਆਰ ਵੈਰੀ ਆਰਮਡ ਐਂਡ ਡੇਂਜਰਸ, ਜਸਟ ਬੀ ਕੇਅਰਫੁਲ। ਰਿਬਲ ਗਵਰਨਮੈਂਟ ਨੇ ਅਨਾਊਂਸ ਕੀਤਾ, ਉਹ ਬੈਨ ਕਰ ਰਿਹਾ ਕਾਫੀ ਲੰਬੇ ਸਮੇਂ ਤੋਂ ਵਾਵੀ ਟੈਕਨੋਲੋਜੀ ਗੱਲਬਾਤ ਚੱਲਦੀ ਰਹੀ ਸੀਗੀ। ਸੋ ਲਿਬਰਲ ਗਵਰਨਮੈਂਟ ਬੈਨਿੰਗ ਚਾਈਨੀਜ਼ ਵੈਂਡਰ ਵਾਵੀ ਟੈਕਨੋਲੋਜੀ ਐਂਡ ZTE ਫਰੋਮ ਕੈਨੇਡਾਸ ਲੌਂਗ ਅਵੇਟਡ ਬਲੂ ਪ੍ਰਿੰਟ ਨੈਕਸਟ ਜਨਰੇਸ਼ਨ ਮੋਬਾਈਲ ਨੈਟਵਰਕ, ਜਿਹਨੂੰ 5G ਕਹਿੰਦੇ ਹਨ, ਅਤੇ ਕਹਿੰਦੇ ਇਹ ਸਰਵਿਸਿਸ ਜਿਹੜੀਆਂ ਇਹਨਾਂ ਕੰਪਨੀ ਵੱਲੋਂ ਦੇ ਕੁਡ ਪੁੱਟ ਅਸ ਐਟ ਰਿਸਕ, ਤਾਂ ਉਹਨਾਂ ਨੇ ਇਹ ਬੈਨ ਕਰ ਦਿੱਤਾ ਹੈਗਾ ਜੀ। ਹੁਣ ਕਾਰਜੈਕ ਦੀ ਗੱਲਬਾਤ ਕਰੀਏ, ਬਰੈਂਪਟਨ ਦੀ ਗੱਲਬਾਤ ਕਰੀਏ, ਬਰੈਂਪਟਨ ਵਿੱਚ ਇੱਕ ਬੰਦੇ ਨੇ ਕਾਰਜੈਕ ਕਰਨ ਦੀ ਕੋਸ਼ਿਸ਼ ਕੀਤੀ ਸੀਗੀ, 30 ਦੀ ਉਮਰ ਹੈ ਪਰ ਫੜਿਆ ਗਿਆ। 9-10 ਦੀ ਗੁਰਮੀਤ ਸਿੰਘ, ਗੁਰਮੀਤ ਸਿੰਘ ਆਫ ਨੋ ਫਿਕਸ ਐਡਰੈਸ, ਚਾਰਜ ਵਿਦ $5,000 ਰੋਬਰੀ, ਥੈਫਟ ਓਵਰ $5,000। ਨਿਊ ਡੈਮੋਕ੍ਰੈਟਸ ਕਹਿ ਰਹੇ ਹਨ, ਇਲੈਕਸ਼ਨ ਦੀਆਂ ਪ੍ਰੋਮਿਸ ਦੇਖੋ ਕਿੱਦਾਂ ਆਉਂਦੀਆਂ। ਨਿਊ ਡੈਮੋਕ੍ਰੈਟਸ ਕਹਿ ਰਹੇ ਹਨ ਟਰੱਕਰਸ, ਸੋ ਵੱਖ ਵੱਖ ਏਰੀਆ ਨੂੰ ਜਿੱਤਣ ਦੀ ਕੋਸ਼ਿਸ਼ ਕਰਦੇ। ਹੁਣ ਕਹਿੰਦੇ ਟਰੱਕਰ ਨੂੰ ਵੋਂਟ ਹੈਵ ਟੂ ਪੇ ਐਨੀ ਟੋਲ ਟੈਕਸ ਇਫ ਦੇ ਰਾਈਡ ਔਨ 5 Highway 407, ਜੇ ਉਹ ਇਲੈਕਟ ਕੀਤੇ ਗਏ। ਇਹ ਜੇ ਬੜੀ ਵੱਡੀ ਹੈ ਨਾ, ਜੇ ਆਹ ਨਾ ਹੁੰਦੀ ਉਹ ਨਾ ਹੁੰਦੀ ਤਾਂ ਹੋਰ ਕੌਣ ਹੁੰਦਾ, ਜਿਹੜੀ ਜੇ ਆ। ਕਹਿੰਦੇ ਜੇ ਆਪਾਂ ਇਲੈਕਟ ਕੀਤੇ ਗਏ ਤਾਂ ਆਪਾਂ ਹਾਈਵੇ 407 ਦੇ ਜਿਹੜਾ ਟੋਲ ਲਾਇਆ ਜਾਂਦਾ ਟਰੱਕਰਸ ਨੂੰ ਵੀ ਉਹ ਆਪਾਂ ਨਹੀਂ ਲਗਾਵਾਂਗੇ। ਕਹਿੰਦੇ ਵੀ ਬਾਕੀ ਦੇ ਹਾਈਵੇ ਕਾਫੀ ਕੰਜੈਸਟਡ ਹਨ, ਅਤੇ ਜੇ ਆਪਾਂ ਟਰੱਕਰਸ ਇੱਧਰ ਮੂਵ ਕੀਤੇ ਗਏ ਉਹਨਾਂ ਨੂੰ ਟੋਲ ਨਾ ਲਗਾਇਆ ਕਰ ਗਿਆ ਵੀ ਜਿਹੜੀ ਕੰਜੈਸ਼ਨ ਹੈ ਉਹ ਘੱਟ ਜਾਵੇਗੀ ਉੱਧਰੋਂ। ਦੂਸਰੇ ਕਹਿ ਰਹੇ ਹਨ ਕੰਜ਼ਰਵੇਟਿਵ ਪਰ ਡੱਗ ਫੋਰਡ ਕਹਿੰਦੇ ਇੱਕ ਨਵਾਂ ਹਾਈਵੇ ਬਿਲਡ ਕਰਾਂਗੇ। ਹਾਈਵੇ ਦੀ ਲੋੜ ਹੈਗੀ ਆ, ਅਮੈਰੀਕਾ ਜਾ ਕੇ ਦੇਖੋ ਜੇ ਜਿੰਨੇ ਵੀ ਟਰੱਕ ਡਰਾਈਵਰ ਵੀਰ ਹਨ ਟਰੱਕ ਚਲਾਉਂਦੇ ਹਨ, ਕਹਿੰਦੇ ਵੱਖ ਵੱਖ ਏਰੀਏ ਦੇ ਵਿੱਚ ਹਜ਼ਾਰਾਂ ਦੇ ਹਿਸਾਬ ਨਾਲ ਹਾਈਵੇ ਹਨ, ਪਰ ਇੱਥੇ ਕੈਨੇਡਾ ਵਿੱਚ 1-2 ਹਨ। ਬਿਲਡਕਾਂ ਦੀ ਲੋੜ ਹੈਗੀ ਆ, 1-2 ਤਾਂ ਹੋਰ ਚਾਹੀਦੇ ਆ ਜਿਹਦੇ ਵਿੱਚ ਈਜ਼ ਹੋ ਜਾਵੇ। 407 ਨੂੰ ਬਣਾਇਆ ਸੀਗਾ ਫਿਰ ਟੋਲ ਲਾ ਦਿੱਤਾ, ਉਹ ਤੋਂ ਬਾਅਦ ਵੇਚਿਆ ਗਿਆ, ਅਤੇ ਹੁਣ NDP ਕਹਿ ਰਹੇ ਹਨ ਵੀ ਆਪਾਂ ਟਰੱਕਰਸ ਵਾਸਤੇ ਟੋਲ ਫਰੀ ਕਰ ਦੇਵਾਂਗੇ ਜੇ ਉਹ ਇਲੈਕਟ ਹੋਣ। ਜੇ ਬਹੁਤ ਵੱਡੀ ਰਹਿ ਜਾਂਦੀ ਹੈਗੀ ਆ। ਬਹੁਤ ਸਾਰੇ ਸਪੋਂਸਰ ਹਨ ਜਿਹੜੇ ਪ੍ਰੋਗਰਾਮ ਨੂੰ ਸਪੋਂਸਰ ਕਰਦੇ, ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦੇ, ਜਿਹਦੇ ਵਿੱਚ ਸਟਾਰਗੇਟ ਲੋਜੈਸਟਿਕਸ ਵਾਲੇ ਹਨ। ਸਟਾਰਗੇਟ ਲੋਜੈਸਟਿਕਸ ਨੂੰ ਮਕੈਨਿਕਸ ਚਾਹੀਦੇ ਹਨ, ਮਕੈਨਿਕ ਤੁਸੀਂ ਜੋਬ ਕਰਨਾ ਚਾਹੁੰਦੇ ਹੋ, ਵਧੀਆ ਪੈਸੇ ਕਮਾਉਣਾ ਚਾਹੁੰਦੇ ਸਟਾਰਗੇਟ ਲੋਜੈਸਟਿਕ 'ਤੇ, ਤੁਸੀਂ ਹੈਪੀ ਸੋਹਤਾ ਸਾਹਿਬ 905-564-9992 'ਤੇ ਗੱਲਬਾਤ ਕਰਨੀ ਆ। ਬਹੁਤ ਵੱਡੀ ਟੀਮ ਹੈ ਸਟਾਰਗੇਟ ਲੋਜੈਸਟਿਕ ਦੀ, ਡਰਾਈਵਰ ਵੀ ਚਾਹੀਦੇ ਹੁੰਦੇ ਆ। ਗਲਾਟ ਸੋਹਤਾ, ਹੈਪੀ ਸੋਹਤਾ ਸਾਹਿਬ ਜੀ, ਦਵਿੰਦਰ ਸੋਹਤਾ ਸਾਹਿਬ ਨਾਲ 905-564-9992 'ਤੇ ਗੱਲਬਾਤ ਕਰ ਲੈਣੀ ਆ। ਫਿਗ ਗਰੋਸਰਸ, ਰੋਜ਼ਵੁੱਡ ਕਿਚਨ ਕੈਬਨਸ, GNE ਮੋਰਗੇਜ ਤੋਂ ਮਯੰਕ ਬਤਨਗਰ ਸਾਹਿਬ ਕਹਿੰਦੇ ਹਨ ਪੈਸੇ ਕਿਸ ਤਰ੍ਹਾਂ ਹੈਂਡਲ ਕਰਨੇ। ਸੱਚੀ ਗੱਲ ਆ, ਜੇ ਸਹੀ ਤਰੀਕੇ ਨਾਲ ਹੈਂਡਲ ਕਰ ਲਉਂਗੇ, ਇਹਦੀ ਵਰਤੋਂ ਕਰ ਲਉਂਗੇ ਤਾਂ ਵੱਧ ਕਮਾ ਸਕਦੇ ਹੋ। ਸਪੈਸ਼ਲੀ ਵਨ ਦਾ ਬਿਗੈਸਟ ਜਿਹੜਾ ਐਕਸਪੈਂਸ ਹੁੰਦਾ ਲਾਈਫ ਦੇ ਵਿੱਚ ਮੋਰਗੇਜ ਹੁੰਦੀ ਆ। ਮੋਰਗੇਜ ਦੀ ਨੌਲੇਜ ਰੱਖਦੇ ਹਨ ਮਯੰਕ ਬਤਨਗਰ ਸਾਹਿਬ, ਤੁਹਾਨੂੰ ਮੋਰਗੇਜ ਚਾਹੀਦੀ ਆ, ਫੁੱਲ ਸੈਕਿੰਡ ਮੋਰਗੇਜ ਲੈ ਕੇ ਦਿੰਦੇ ਹਨ। ਪੈਸੇ ਇਕੁਇਟੀ ਘਰ ਲਿਆ ਹੋਇਆ ਉਹਦੇ ਵਿੱਚ ਪੈਸੇ ਪਏ ਹਨ, ਉਹ ਕੱਢ ਕੇ ਕਿੱਦਾਂ ਇਨਵੈਸਟ ਕਰਨੇ ਆ ਉਹਦੀ ਵੀ ਜਾਣਕਾਰੀ ਦੇ ਦਿੰਦੇ ਹਨ। ਕ੍ਰੈਡਿਟ ਲਾਈਨ ਕਿਸ ਤਰ੍ਹਾਂ ਬਣਾਉਣੀ ਆ, ਜਿੰਨੀ ਕੁ ਵਰਤੋਂਗੇ ਉਨਾ ਹੀ ਵਿਆਜ ਪੈਣਾ ਆ। ਜੇ ਕ੍ਰੈਡਿਟ ਕਾਰਡ ਭਰੇ ਹੋਏ ਹਨ ਉਹ 'ਚੋਂ ਪੈਸਾ ਕੱਢ ਕੇ ਕ੍ਰੈਡਿਟ ਕਾਰਡ ਦਾ ਦੇ ਦੇਵੋ, ਤੁਹਾਡੇ ਪੈਸੇ ਬਚ ਜਾਂਦੇ ਹਨ। ਮਯੰਕ ਬਤਨਗਰ ਸਾਹਿਬ ਨਾਲ ਗੱਲਬਾਤ ਕਰ ਲਿਓ, 6477-702-2023 ਸੀਰੋ ਸੀ ਇਮੀਗ੍ਰੇਸ਼ਨ ਦੇ ਗੁਰਪ੍ਰੀਤ ਖਹਿਰਾ ਸਾਹਿਬ ਨੇ ਆਪਣਾ ਸਪੋਂਸਰ ਕੀਤਾ। ਇਮੀਗ੍ਰੇਸ਼ਨ ਦੀ ਸੇਵਾਵਾਂ ਲੈਣ ਵਾਸਤੇ ਗੁਰਪ੍ਰੀਤ ਖਹਿਰਾ ਸਾਹਿਬ ਨਾਲ ਗੱਲਬਾਤ ਕਰ ਲਿਓ ਜ਼ਰੂਰ। ਸ਼੍ਰੀਲੰਕਾ ਦੀ ਗੱਲਬਾਤ ਕਰੀਏ, ਕੰਟਰੀ ਇਜ਼ ਇਨ ਟ੍ਰਬਲ, ਸੱਚੀ ਗੱਲ ਆ। ਸ਼੍ਰੀਲੰਕਾ ਨੇ ਹੁਣ ਸਕੂਲ ਬੰਦ ਕਰ ਦਿੱਤੇ ਅਤੇ ਆਪਣੇ ਅਫੀਸ਼ੀਅਲ ਨੂੰ ਕਿਹਾ ਵੀ ਗੱਡੀ ਨਾ ਚਲਾਇਓ, ਡੋਂਟ ਕਮ ਟੂ ਵਰਕ ਬਿਕੋਜ਼ ਦੇਰ ਇਜ਼ ਨੋ ਗੈਸ ਲੈਫਟ। ਕੰਟਰੀ ਦਾ ਟੋਟਲ ਫੋਰਨ ਡੈਬਟ ਹੈਗਾ $51 billion। ਫਾਈਨੈਂਸ ਮਿਨਿਸਟਰ ਕਹਿੰਦਾ ਵੀ ਸਾਡੇ ਕੋਲ ਸਿਰਫ 25 million ਇਨ ਯੂਜ਼ੇਬਲ ਫੋਰਮ ਰਿਜ਼ਰਵ ਰਹਿ ਗਿਆ ਅਤੇ ਅਬਾਊਟ 75 billion ਇਜ਼ ਨੀਡਡ ਅਰਜੈਂਟਲੀ ਟੂ ਹੈਲਪ ਪ੍ਰੋਵਾਈਡ ਅਸੈਂਸ਼ਲ ਆਈਟਮਸ। ਕੰਟਰੀਜ਼ ਟ੍ਰੈਜਰੀ ਸਟ੍ਰਗਲਿੰਗ ਟੂ ਫਾਈਂਡ ਈਵਨ, ਕਹਿੰਦੇ $1 billion ਵੀ ਨਹੀਂ ਲੱਭ ਰਿਹਾ ਸਾਨੂੰ ਤਾਂ $75 billion ਚਾਹੀਦਾ ਹੈਗਾ। ਸੋ ਸ਼੍ਰੀਲੰਕਾ ਵਿੱਚ ਇਕਨੋਮਿਕ ਕ੍ਰਾਈਸਿਸ ਆਈਆਂ ਹੋਈਆਂ ਹਨ। ਚਲ ਦੱਸ ਦਿੰਦੇ ਆ, ਹੈਲਥ ਅਫੀਸ਼ੀਅਲ ਨੇ ਟੇਰੀਓ ਦੇ ਵਿੱਚ ਨੀਅਰਲੀ 1000 ਕੇਸਿਸ ਡਿਸਕਵਰ ਕੀਤੇ ਆ, ਨਿਊ ਸਬ ਵੈਰੀਐਂਟ ਦੇ 1000 ਕੇਸਿਸ ਡਿਸਕਵਰ ਕੀਤੇ ਆ ਜਿੱਥੇ COVID-19 ਚੱਲ ਰਿਹਾ, ਇਹਦਾ ਸਬ ਵੈਰੀਐਂਟ ਦੇ ਹੈਵ ਡਿਸਕਵਰਡ 1000 ਕੇਸਿਸ ਆਫ ਦੈਟ। ਹਰਪ੍ਰੀਤ ਢਿੱਲੋਂ ਸਾਹਿਬ ਬ੍ਰੋਕਰ ਹਨ, ਰੀਮੈਕਸ ਰਿਐਲਟੀ ਸਰਵਿਸ ਦਾ ਕੰਮ ਕਰਦੇ ਐਜ਼ ਅ ਰੀਅਲ ਸਟੇਟ ਸੇਲਸ ਪਰਸਨ। 416-268-6613 ਦੀ ਗੱਲਬਾਤ ਕਰਨ ਲਈ, ਕੋਈ ਘਰ ਖਰੀਦਣਾ ਹੋਵੇ ਵੇਚਣਾ ਹੋਵੇ ਤਾਂ ਤੁਹਾਡੀ ਮਦਦ ਕਰ ਦਿੰਦੇ ਹਨ। ਪਲਾਨੇਟ ਫਾਈਨੈਂਸ਼ੀਅਲ 'ਤੇ ਤੁਹਾਨੂੰ ਪੈਸਾ ਮਿਲਦਾ, ਲੋਨ ਚਾਹੀਦਾ ਹੁੰਦਾ, ਟਰੱਕ ਲੋਨ ਪ੍ਰੋਵਾਈਡ ਕਰਦੇ ਆ, ਟ੍ਰੇਲਰ ਲੋਨ ਪ੍ਰੋਵਾਈਡ ਕਰਦੇ ਆ ਅਤੇ ਨਾਲ ਦੀ ਨਾਲ ਆਫਿਸ ਵਿੱਚ ਫਰਨੀਚਰ ਚਾਹੀਦਾ ਉਹ ਵੀ ਲੋਨ ਪ੍ਰੋਵਾਈਡ ਕਰਦੇ ਆ। ਬਾਹਰ ਪਾਸੇ ਕੰਸਟਰਕਸ਼ਨ ਮਸ਼ੀਨਰੀ ਚਾਹੀਦੀ ਆ, ਕੋਈ ਫੂਡ ਟਰੱਕ ਲੈਣਾ ਹੋਵੇ ਤਾਂ ਲੋਨ ਪ੍ਰੋਵਾਈਡ ਕਰਦੇ ਆ ਪਲਾਨੇਟ ਫਾਈਨੈਂਸ਼ੀਅਲ ਤੋਂ। ਗੌਰਵ ਕੁਮਾਰ ਜੀ 905-678-0111। ਪ੍ਰਾਈਵੇਟ ਪਲੇਨ ਵੀ ਖਰੀਦ ਸਕਦੇ ਹੋ, ਕਾਰਾਂ ਵੀ ਖਰੀਦ ਸਕਦੇ ਹੋ। ਕਿੱਦਾਂ? ਗੌਰਵ ਕੁਮਾਰ ਜੀ ਨਾਲ ਗੱਲਬਾਤ ਕਰ ਲੈਣੀ, 905-678-0111। ਅਤੇ ਡ੍ਰੀਮ ਬਿਗ ਟਰਾਂਸਪੋਰਟੇਸ਼ਨ 'ਤੇ 905-475-1515 ਕਾਲ ਕਰਨੀ, ਇਹਨਾਂ ਨੂੰ ਡਰਾਈਵਰ ਚਾਹੀਦੇ, ਸਿੰਗਲ ਅਤੇ ਟੀਮ ਡਰਾਈਵਰ। ਮਾਲਵਾ ਵੈਲਡਿੰਗ ਵਾਲੇ 180 ਐਡਵਾਂਸ ਬੁਲਵਾਰਡ 'ਤੇ ਹਨ। ਮਿਗ ਟਿਗ ਅਲੂਮੀਨੋ ਵੈਲਡਿੰਗ ਦੀ ਲੋੜ ਪੈ ਜਾਵੇ, ਮਾਲਵਾ ਵੈਲਡਿੰਗ 905-453-6006। ਟ੍ਰੇਲਰ ਰਿਪੇਅਰ ਕਰਨਾ ਹੋਵੇ, ਰੂਫ ਲੀਕ ਕਰਦੀ ਆ, ਫਿਕਸ ਕਰਕੇ ਦਿੰਦੇ ਹਨ, ਫੈਬਰੀਕੇਸ਼ਨ ਦਾ ਕੰਮ ਕਰਦੇ ਹਨ, ਡੰਪ ਟਰੱਕ ਦੇ ਫਲੋਰ ਵੀ ਪਾ ਕੇ ਦਿੰਦੇ ਆ ਅਤੇ ਕਰੋਮ ਦੇ ਬੰਪਰ ਵੀ ਇੰਸਟਾਲ ਕਰਕੇ ਦਿੰਦੇ ਆ। 905-453-6006 'ਤੇ ਗੱਲਬਾਤ ਕਰ ਲਿਓ। ਵਰਲਡਵਾਈਡ ਕੈਰੀਅਰਸ 'ਤੇ ਤੁਸੀਂ ਸੰਪਰਕ ਕਰਨਾ, ਉਹਨਾਂ ਨੂੰ ਚਾਹੀਦੇ ਸਿੰਗਲ ਡਰਾਈਵਰ, ਟੀਮ ਡਰਾਈਵਰ, ਵੱਖ ਵੱਖ ਏਰੀਆ ਦੇ ਵਿੱਚ ਯਾਰਡ ਹਨ ਅਤੇ ਤੁਸੀਂ ਕਿਸ ਏਰੀਏ ਤੋਂ ਕੰਮ ਕਰਨਾ ਚਾਹੁੰਦੇ ਹੋ। ਨੌਰਥ ਅਮਰੀਕਾ ਵਿੱਚ ਸਾਰੇ ਪਾਸੇ ਨੇ ਟਰੱਕ ਘੁੰਮਦੇ ਆ, ਦੇ ਆਰ ਗਰੋਇੰਗ ਵੈਰੀ ਫਾਸਟ, ਦੇ ਇਹਨਾਂ ਨੂੰ ਡਰਾਈਵਰਸ ਦੀ ਲੋੜ ਹੈਗੀ, ਤੁਸੀਂ ਇਹਨਾਂ ਨਾਲ ਕੰਮ ਕਰਨਾ ਚਾਹੁੰਦੇ ਹੋ ਤਾਂ 416-213-1334 'ਤੇ ਸੰਪਰਕ ਕਰਿਓ। ਕਾਫੀ ਵੱਡੀ ਹੈ ਟੀਮ ਹੈ ਵਰਲਡਵਾਈਡ ਕੈਰੀਅਰ ਦੀ, ਜਿਹੜੀ ਹੈ ਸਰਵਿਸਿਜ਼ ਪ੍ਰੋਵਾਈਡ ਕਰਦੀ ਹੈ ਟਰਾਂਸਪੋਰਟੇਸ਼ਨ ਇੰਡਸਟਰੀ ਦੇ ਵਿੱਚ। ਲੋਡ ਇਹਨਾਂ ਦੇ ਚੱਕੇ ਚੱਲਦੇ ਆ ਤਾਂ ਹੀ ਇਕੋਨਮੀ ਚੱਲਦੀ ਹੈ, ਸੱਚੀ ਗੱਲ ਹੈਗੀ ਹੈ। ਤਾਂ ਇਹਨਾਂ ਨੂੰ ਡਰਾਈਵਰ ਸਿੰਗਲ ਅਤੇ ਟੀਮ ਡਰਾਈਵਰ ਚਾਹੀਦੇ ਹਨ ਵਰਲਡਵਾਈਡ ਕੈਰੀਅਰਸ ਨੂੰ। ਲਓ ਜੀ ਲੈ ਚੱਲਦੇ ਹਾਂ ਇੰਡੀਆ ਦੇ ਵਿੱਚ। ਪਹਿਲਾਂ ਉਸ ਤੋਂ ਪਹਿਲਾਂ ਛੋਟੀ ਜਿਹੀ ਆਪਾਂ ਲੈਣੀ ਆ ਬ੍ਰੇਕ, ਬ੍ਰੇਕ ਤੋਂ ਬਾਅਦ ਤੁਹਾਡੇ ਵਾਸਤੇ ਖਬਰਾਂ ਹੀ ਖਬਰਾਂ ਲੈ ਕੇ ਆਵਾਂਗੇ ਜ਼ਰੂਰ। ਲੌਂਗ ਵੀਕਐਂਡ ਆ ਰਿਹਾ, ਖੂਬ ਇੰਜੋਏ ਕਰਿਓ, ਅਤੇ ਜਿੱਥੇ ਜਸਵਿੰਦਰ ਯਾਹ ਜੀ ਬਿਲਕੁਲ ਖਬਰਾਂ ਲੈ ਕੇ ਰੈਡੀ ਹਨ, ਉੱਥੇ ਨਾਲ ਦੀ ਨਾਲ ਮੈਂ ਤੁਹਾਡੇ ਵਾਸਤੇ ਇੱਕ ਹੋਰ ਇਨਫੋਰਮੇਸ਼ਨ ਦੇ ਦੇਵਾਂ। ਜਿਹੜੀਆਂ ਇਲੈਕਸ਼ਨਸ ਹੋ ਰਹੀਆਂ ਹਨ, ਪ੍ਰੋਵਿੰਸ਼ੀਅਲ ਇਲੈਕਸ਼ਨਸ, ਐਡਵਾਂਸ ਪੋਲਿੰਗ ਜਿਹੜੀ ਹੈਗੀ ਹੈ ਇਸ ਵੇਲੇ ਖੁੱਲ੍ਹੀ ਹੈ, ਤੁਸੀਂ ਵੋਟ ਪਾ ਸਕਦੇ ਹੋ ਐਡਵਾਂਸ ਪੋਲਿੰਗ ਦੇ ਵਿੱਚ 28 ਤੋਂ ਲੈ ਕੇ। ਇਹ ਐਡਵਾਂਸ ਪੋਲਿੰਗ ਵਿਲ ਰਨ ਅੰਟਿਲ 28 ਅਤੇ ਉਸ ਤੋਂ ਬਾਅਦ ਇਲੈਕਸ਼ਨ ਜੇ ਅਫੀਸ਼ੀਅਲ ਇਲੈਕਸ਼ਨ ਡੇ, ਵੋਟਿੰਗ ਡੇ ਕਹਿ ਸਕਦੇ ਹੋ, ਹੈਗਾ ਵੋਟਿੰਗ ਡੇ ਜੂਨ ਦੀ 2 ਤਰੀਕ ਆ, ਅਫੀਸ਼ੀਅਲ ਵੋਟਿੰਗ ਡੇ ਜੂਨ ਦੀ 2 ਤਰੀਕ ਨੂੰ ਆ ਅਤੇ ਐਡਵਾਂਸ ਵੋਟਿੰਗ ਚੱਲ ਰਹੀ ਹੈਗੀ ਆ। ਤੁਸੀਂ ਵੋਟ ਪਾ ਕੇ ਆਇਓ, ਜਿਹਨੂੰ ਮਰਜ਼ੀ ਪਾਇਆ ਆਪਣੀ ਵੋਟ ਕਾਸਟ ਕਰਕੇ ਆਇਓ ਜ਼ਰੂਰ। ਕਈ ਤਾਂ ਮੈਸੇਜ ਹੀ ਲਿਖ ਜਾਂਦੇ ਹਨ, ਉਹ ਮੈਸੇਜ ਵੀ ਸਟੱਡੀ ਕੀਤੇ ਜਾਂਦੇ ਆ ਵੀ ਲੋਕ ਮੈਸੇਜ ਕੱਲ੍ਹੇ ਲਿਖ ਗਏ, ਭਾਵੇਂ ਵੋਟ ਕੈਂਸਲ ਹੋ ਜਾਂਦੀ ਹੈਗੀ ਆ, ਪਰ ਫਿਰ ਵੀ ਹਰ ਇੱਕ ਬੈਲਟ ਨੂੰ ਵਧੀਆ ਤਰੀਕੇ ਨਾਲ ਦੇਖਦੇ ਹਨ ਵੀ ਇਸ ਬੈਲਟ ਦੇ ਉੱਪਰ ਇਹਨਾਂ ਨੇ ਵੋਟ ਤਾਂ ਪਾਈ ਹੈ ਪਰ ਕੁਛ ਹੋਰ ਹੀ ਲਿਖ ਗਏ ਹਨ, ਉਹ ਵੀ ਪੜ੍ਹਨ ਦੀ ਕੋਸ਼ਿਸ਼ ਕਰੇ। ਹੋਰ ਨਾ ਲਿਖਿਓ, ਵੋਟ ਪਾਇਓ, ਜੋ ਲਿਖਣਾ ਚਾਹੁੰਦੇ ਹੋ ਪੁੱਛ ਲਿਆ ਕਰੋ, ਜੋ ਲੀਡਰ ਤੁਹਾਡੇ ਦਰ 'ਤੇ ਪਹੁੰਚਦੇ ਹਨ। ਸੋ ਐਡਵਾਂਸ ਵੋਟਿੰਗ ਵਿਲ ਰਨ ਅੰਟਿਲ 28, 10 ਵਜੇ ਤੋਂ ਲੈ ਕੇ 8 ਵਜੇ ਤੱਕ ਖੁੱਲ੍ਹੀ ਰਹਿੰਦੀ ਹੈ ਐਡਵਾਂਸ ਪੋਲਿੰਗ, ਉੱਥੇ ਜਾ ਕੇ ਤੁਸੀਂ ਵੋਟ ਆਪਣੀ ਪਾ ਸਕਦੇ ਹੋ, ਪਰ ਅਫੀਸ਼ੀਅਲ ਵੋਟਿੰਗ ਡੇ ਹੈਗਾ ਜੂਨ ਦੀ 2 ਤਰੀਕ ਨੂੰ। ਆਪਣੇ ਜਿਹੜੇ ਤੁਹਾਡੇ ਏਰੀਆ ਦੇ ਹਨ, ਰਨ ਕਰ ਰਹੇ ਹਨ ਐਜ਼ ਆ MPP, ਉਹਨਾਂ ਨੂੰ ਕਾਲ ਕਰਕੇ ਵਧੇਰੇ ਜਾਣਕਾਰੀ ਵੀ ਲੈ ਸਕਦੇ ਹੋ। ਲੈਂਦੇ ਆ ਛੋਟੀ ਜਿਹੀ ਬ੍ਰੇਕ ਅਤੇ ਫਿਰ ਵਾਪਸ ਆਉਂਦੇ ਆ ਵਿਰਾਸਤ TV ਅਤੇ ਟਰੱਕੀ ਟਰੇ TV ਦੇ ਬਹੁਤ ਸਾਰੀਆਂ ਖਬਰਾਂ ਲੈ ਕੇ ਤੁਹਾਡੇ ਵਾਸਤੇ ਇੱਕ ਬ੍ਰੇਕ ਤੋਂ ਬਾਅਦ।
मयंक भटनागर फ्रॉम GNE मॉर्गेजेस। मैं आपको सारे प्रकार की फाइनेंसिंग या मॉर्गेजेस में मदद कर सकता हूँ। फर्स्ट मॉर्गेज हो, सेकंड मॉर्गेज हो, रीफाइनेंस, डेट कंसोलिडेशन या हाई रिस्क मॉर्गेजेस। GTA में बेस्ट रेट्स के लिए मुझे कॉन्टेक्ट करें 647-702-2023।
Do you want to grow in real estate business? Then come and join Remax Gold Realty.
Hello everyone, this is Gordy Kuman from Remax Gold. I've been in the real estate business for over 35 years. We specialize in residential, commercial, pre-construction real estate. If you're thinking of pursuing a career in real estate, I can help you.
With a team of over 300 top-notch professional realtors, call today at 905-456-1010.
Stargate Logistics, one of the fastest growing companies in North America, hiring AZ drivers. Tusi kam di bhal vich ho, ta Stargate Logistics nu AZ drivers chahide han. Work locally ya cross border, serving GTA, Midwest, Montreal, North America. 905-564-9992, 905-564-9292. Stargate Logistics.
Canadian-owned and operated Worldwide Carriers Group of Companies provides honest and reliable transportation services across North America, delivering personalized supply chain solutions, fast-approved carriers, and offer a wide range of service offerings, including expedited, dedicated, hazardous materials, and overall formidable freight management solutions provider. All of our equipment is GPS-tracked, enabling expeditious shipment updates 24/7, 365 for a robust leading transportation partner for supply chain needs. Choose Worldwide today.
ਬ੍ਰੈਂਟਨ ਕ੍ਰੈਮਟੋਰੀਅਮ ਰਾਹੀਂ ਅਸੀਂ ਪਿਛਲੇ 7 ਸਾਲ ਤੋਂ ਕਮਿਊਨਿਟੀ ਨੂੰ ਫਿਊਨਰਲ ਸੇਵਾਵਾਂ ਪ੍ਰਦਾਨ ਕਰਦੇ ਆ ਰਹੇ ਹਾਂ। ਹੁਣ ਈਸਟਰਨ ਤੇ ਜੋ ਸਾਡੀ ਕਮਿਊਨਿਟੀ ਰਹਿੰਦੀ ਹੈ ਉਹਨਾਂ ਦੀਆਂ ਲੋੜਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਅਸੀਂ ਏਜੈਕਸ ਦੇ ਵਿੱਚ ਨਵਾਂ ਫਿਊਨਰਲ ਹੋਮ ਏਜੈਕਸ ਕ੍ਰੈਮਟੋਰੀਅਮ ਸ਼ੁਰੂ ਕਰ ਦਿੱਤਾ ਹੈ। ਕਿਸੇ ਵੀ ਪਰਿਵਾਰ ਨੂੰ ਸਾਡੀਆਂ ਸੇਵਾਵਾਂ ਦੀ ਲੋੜ ਪਵੇ ਤਾਂ ਹੇਠ ਲਿਖੇ ਨੰਬਰਾਂ ਤੇ ਸੰਪਰਕ ਕਰੋ ਜੀ।
ਇੱਕ ਵਾਰ ਫਿਰ ਪ੍ਰੋਗਰਾਮ ਦੇ ਵਿੱਚ GNO 770 AM ਡਾਲ 'ਤੇ ਸੁਣ ਰਹੇ ਹੋ ਤੁਸੀਂ ਵਿਰਾਸਤ ਰੇਡੀਓ ਟੱਕੇ ਟੂਡੇ ਰੇਡੀਓ। ਸਾਡਾ TV ਪ੍ਰੋਗਰਾਮ ਚੱਲਦਾ ਵੱਖ ਵੱਖ ਪਲੇਟਫਾਰਮ 'ਤੇ, ਤੁਸੀਂ ਦੇਖਣਾ ਚਾਹੁੰਦੇ ਹੋ ਸਾਡੀ ਐਪ ਹੁੰਦੀ ਹੈ ਟਰੱਕਿੰਗ ਟੂਡੇ TV ਦੀ ਐਪ, ਡਾਊਨਲੋਡ ਕਰਕੇ ਸਾਰੇ ਪ੍ਰੋਗਰਾਮ ਐਪ 'ਤੇ ਦੇਖ ਸਕਦੇ ਹੋ। ਬਰਾਊਜ਼ਰ 'ਤੇ trackingtoday.ca 'ਤੇ ਦੇਖ ਸਕਦੇ ਹੋ, ਅਤੇ ਵੱਖ ਵੱਖ ਸਟ੍ਰੀਮਿੰਗ ਡਿਵਾਈਸਿਸ 'ਤੇ ਪ੍ਰੋਗਰਾਮ ਚੱਲਦੇ ਹਨ। CKMS 102.7 FM ਦੇ 7 ਵਜੇ ਤੋਂ ਲੈ ਕੇ 9 ਵਜੇ ਤੱਕ ਪ੍ਰੋਗਰਾਮ ਚੱਲਦਾ। 770 AM ਡਾਇਲ 'ਤੇ 7 ਵਜੇ ਤੋਂ ਲੈ ਕੇ 8 ਵਜੇ ਤੱਕ ਪ੍ਰੋਗਰਾਮ ਚੱਲਦਾ। 24 ਘੰਟੇ 7 ਦਿਨ TV 'ਤੇ ਚੱਲਦੇ ਹਨ। ਸੋ ਸਟੂਡੀਓ 'ਤੇ ਬੈਠ ਕੇ ਆਡੀਓ AM 'ਤੇ ਵੀ ਜਾਂਦੀ ਹੈ, FM 'ਤੇ ਜਾਂਦੀ ਹੈ, ਆਡੀਓ ਵੀਡੀਓ ਸਾਡੇ ਇਸ TV ਪ੍ਰੋਗਰਾਮ 'ਤੇ ਵੀ ਜਾਂਦੀ ਹੈਗੀ ਆ। ਇਹ ਚੈਨਲ ਵੱਖਰੇ ਤਰੀਕੇ ਨਾਲ ਬਣਾਇਆ ਗਿਆ, ਬੜੇ ਪ੍ਰੋਫੈਸ਼ਨਲ ਤਰੀਕੇ ਨਾਲ, ਹਰ ਇੱਕ ਬੰਦਾ ਪ੍ਰੋਫੈਸ਼ਨਲ ਤਰ੍ਹਾਂ ਮਿਹਨਤ ਕਰਦਾ। ਤੋ ਸਾਡੀ ਮਿਹਨਤ ਨੂੰ ਤੁਸੀਂ ਦੇਖ ਰਹੇ ਹੋ। ਆਉਣ ਵਾਲੇ ਦਿਨ ਵਿੱਚ ਬਹੁਤ ਸਾਰੇ ਹੋਰ ਨਵੇਂ ਹੋਸਟ ਆਉਣਗੇ, ਤੁਹਾਡੇ ਵਾਸਤੇ ਪ੍ਰੋਗਰਾਮਸ ਲੈ ਕੇ ਆਉਣਗੇ। ਸਟੂਡੀਓ ਵਿੱਚ ਗੱਲਬਾਤ ਕਰਨੀ ਹੋਵੇ 416-837-1515। ਜਸਵਿੰਦਰ ਯਾਦ ਸਾਹਿਬ ਲੈ ਕੇ ਪਹੁੰਚ ਗਏ ਹਨ। ਖਬਰਾਂ ਪੰਜਾਬ ਦੀ ਗੱਲਬਾਤ ਕਰਾਂਗੇ, ਪਹਿਲਾਂ ਸ਼੍ਰੀਲੰਕਾ ਦੀ ਵੀ ਗੱਲਬਾਤ ਕਰਾਂਗੇ, ਪਹਿਲਾਂ ਸਤਿ ਸ੍ਰੀ ਅਕਾਲ ਬੁਲਾਉਂਦੇ ਆ। ਜਸਵਿੰਦਰ ਜੀ, ਸਤਿ ਸ੍ਰੀ ਅਕਾਲ ਜੀ, GNO ਪ੍ਰੋਗਰਾਮ ਦੇ ਵਿੱਚ
ਜੀ। ਸਭ ਤੋਂ ਪਹਿਲਾਂ ਸਾਡੀ ਬੜੀ ਹੀ ਪਿਆਰੀ ਸਤਿਕਾਰੀ ਟੀਮ ਨੂੰ, ਸਾਡੇ ਸਾਰੇ ਸਰੋਤਿਆਂ ਨੂੰ, ਦਰਸ਼ਕਾਂ ਨੂੰ, ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ। ਮੇਨ ਖਬਰਾਂ ਤੇ ਉਸ ਤੋਂ ਬਾਅਦ ਆਪਾਂ ਸ਼੍ਰੀਲੰਕਾ ਦੀ ਗੱਲਬਾਤ ਆਪਾਂ ਜ਼ਰੂਰ ਕਰਾਂਗੇ, ਜਿਹੜੀ ਸਥਿਤੀ ਉੱਥੇ ਖੜੀ ਹੋਈ ਹੈ, ਕ੍ਰਾਈਸਿਸ ਖੜੇ ਹੋਏ ਹਨ। ਮੇਨ ਹੈਡਲਾਈਨਸ ਪਲੀਜ਼।
ਦੇਖੋ ਜੀ, ਮੇਨ ਖਬਰਾਂ ਦੇ ਵਿੱਚ ਤਾਂ ਇੱਕ ਹੀ ਸਭ ਤੋਂ ਵੱਡੀ ਮੇਨ ਖਬਰ ਜਿਹੜੀ ਅੱਜ ਪੰਜਾਬ ਦੀ ਰਾਜਨੀਤੀ ਵਿੱਚ ਹਲਚਲ ਕਰਦੀ ਰਹੀ, ਨਵਜੋਤ ਸਿੱਧੂ ਨੇ ਅੱਜ ਆਪਣੇ ਆਪ ਨੂੰ ਸਿਲੰਡਰ ਕਰ ਦਿੱਤਾ ਹੈ
ਜੀ।
ਮੈਂ ਕੁਝ ਵਕਤ ਪਹਿਲਾਂ ਦੇਖ ਰਿਹਾ ਸੀ ਕਿ ਹੁਣ ਉਹਨਾਂ ਨੂੰ ਮੈਡੀਕਲ ਚੈੱਕਅਪ ਦੇ ਲਈ ਲਿਜਾਇਆ ਜਾ ਰਿਹਾ, ਤੇ ਇਸ ਤੋਂ ਬਾਅਦ ਕਿੱਥੇ ਸ਼ਿਫਟ ਕਰਦੇ ਨੇ ਇਸ ਖਬਰ ਦੇ ਉੱਤੇ ਨਿਗਾਹ ਬਣਾਵਾਂਗੇ। ਜਾਖੜ ਸਾਹਿਬ ਨੇ ਪਾਰਟੀ ਜੁਆਇਨ ਕਰ ਲਈ ਹੈ, ਉਹ ਗੱਲ ਥੋੜੀ ਵਿਸਥਾਰ ਵਿੱਚ ਕਰਨੀ ਬਣਦੀ ਹੈ। ਨਾਲ ਦੀ ਨਾਲ ਭਗਵੰਤ ਮਾਨ ਦੀ ਜਿਹੜੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਮੀਟਿੰਗ ਹੋਈ ਹੈ, ਉਹਦੇ ਵਿੱਚ ਕਿਹੜੇ ਕਿਹੜੇ ਮੁੱਦੇ ਉਹਨਾਂ ਨੇ ਚੱਕੇ ਤੇ ਉਹਦੇ ਵਿੱਚ ਕੀ ਕੁੱਝ ਉਹਨਾਂ ਦੇ ਹੱਥ ਪੱਲੇ ਪਿਆ, ਗੱਲ ਉਹਦੇ ਤੇ ਵੀ ਕਰਨੀ ਬਣਦੀ ਹੈ। ਤੇ ਗੱਲ ਇਸ ਤੋਂ ਅੱਗੇ ਕਰਾਂਗੇ ਕਿ ਹਾਈ ਕੋਰਟ ਨੇ, ਦਿੱਲੀ ਹਾਈ ਕੋਰਟ ਨੇ ਕੇਜਰੀਵਾਲ ਸਾਹਿਬ ਦੀ ਡੋਰ ਟੂ ਡੋਰ ਡਿਲੀਵਰੀ ਵਾਲੀ ਜਿਹੜੀ ਰਾਸ਼ਨ ਡਿਲੀਵਰੀ ਵਾਲੀ ਸਕੀਮ ਸੀ ਉਹਦੇ ਉੱਤੇ ਦਿੱਲੀ ਵਿੱਚ ਰੋਕ ਲਾ ਦਿੱਤੀ ਹੈ। ਕੀ ਕਾਰਨ ਬਣੇ ਨੇ? ਬੰਦੀ ਛੋੜ ਸਿੰਘਾਂ ਦੇ ਲਈ ਬਣਾਈ ਗਈ ਕਮੇਟੀ ਵਿੱਚ ਰੌਲਾ ਪੈ ਗਿਆ ਤੇ ਉਹ ਰੌਲਾ ਹਾਲੇ ਚਾਹੇ ਬਾਹਰ ਬਹੁਤ ਘੱਟ ਆਇਆ, ਪਰ ਜਿੰਨੀ ਕੁ ਜਾਣਕਾਰੀ ਸਾਡੇ ਕੋਲੇ ਆ ਅਸੀਂ ਜ਼ਰੂਰ ਸਾਂਝੀ ਕਰਾਂਗੇ ਕਿ ਰੌਲਾ ਪਾਇਆ ਕਿਹੜੀ ਗੱਲ ਦੇ ਉੱਤੇ ਹੈ। ਹਾਲੇ ਤੱਕ ਮੀਟਿੰਗ ਹੀ ਅੱਜ ਉਹਨਾਂ ਨੇ ਪਹਿਲੀ ਕੀਤੀ ਸੀ, ਹਜੇ ਬਹੁਤ ਸਕੀਮਾਂ ਹੋਰ ਬਣਾਉਣੀਆਂ ਸੀ ਪਰ ਰੌਲਾ ਪਹਿਲੀ ਮੀਟਿੰਗ ਵਿੱਚ ਹੀ ਪੈ ਗਿਆ। ਕੀ ਰੌਲਾ ਸੀ, ਕਾਹਦੇ ਤੇ ਹੋਇਆ, ਗੱਲ ਇਹਦੇ ਤੇ ਵੀ ਕਰਨੀ ਬਣਦੀ ਹੈ। ਅਖਿਲੇਸ਼ ਯਾਦਵ ਨੇ ਇੱਕ ਬਿਆਨ ਦਿੱਤਾ, ਬਿਆਨ ਉਹ ਵੀ ਸਾਂਝਾ ਜ਼ਰੂਰ ਕਰਾਂਗੇ। ਕਰਨਾਟਕਾ ਦੀ ਸਰਕਾਰ ਨੇ ਸ਼ਹੀਦੇ ਆਜਮ ਭਗਤ ਸਿੰਘ ਦੇ ਚੈਪਟਰ ਨੂੰ ਸਿਲੇਬਸ ਵਿੱਚੋਂ ਕੱਢਣ ਉੱਤੇ ਯੂ ਟਰਨ ਮਾਰਿਆ, ਇਹ ਯੂ ਟਰਨ ਸਾਂਝਾ ਕਰਨਾ ਵੀ ਬਣਦਾ ਹੈ ਜੀ।
ਜਿੱਥੇ ਮੈਂ ਸ਼੍ਰੀਲੰਕਾ ਦੀ ਪਹਿਲਾਂ ਗੱਲਬਾਤ ਕਰ ਰਹੀ, ਮੈਂ ਦੱਸਿਆ ਬੰਦੀ ਛੋੜ ਜਿਹੜੇ ਉਹ ਕਮੇਟੀ ਬਣਾਈ ਸੀ, ਲੱਗਦਾ ਆਸ ਵਿੱਚ ਲੜ ਕੇ ਇੱਕ ਜਣਾ ਪਹਿਲਾਂ ਜੇਲ੍ਹ 'ਚ ਪਹੁੰਚੂਗਾ ਤਾਂ ਉਹਨਾਂ ਨੂੰ ਛਡਾਉਣਗੇ, ਇਹ ਹੋ ਸਕਦਾ। ਅਤੇ ਬਾਅਦ 'ਚ ਗੱਲ ਕਰਦੇ ਆ, ਲਓ ਜੀ ਸ਼ੁਕਰ ਮੇਲਾ ਸ਼ੁਕਰ ਵਾਲਾ ਦਿਨ ਹੈ, ਰੱਬ ਤੁਹਾਨੂੰ ਰਾਜੀ ਖੁਸ਼ੀ ਰੱਖੇ, ਚੜ੍ਹਦੀ ਕਲਾ ਵਿੱਚ ਰੱਖੇ, ਰਾਤ ਦਿਨ ਮਿਹਨਤ ਕਰੋ, ਜਿੱਥੇ ਖਬਰਾਂ ਕਹਿੰਦੇ ਟੋਕਸ ਹੁੰਦੀ ਕੀ ਕਰੀਏ, ਜੋ ਕੁਛ ਹੈਗਾ ਸਾਹਮਣੇ ਪੇਸ਼ ਕਰਦੇ ਦਾ ਸ਼ੁਗਰ ਮੇਲਾ ਵੀ ਕਰ ਲਈਦਾ ਹੈਗਾ। ਜ਼ਿੰਦਗੀ ਬੜੀ ਛੋਟੀ ਆ, ਟਿਕਟ ਸਾਡੀ ਕੱਟੀ ਹੋਈ ਹੈ ਕਦੋਂ ਆਪਾਂ ਜਾਣਾ, ਪਰ ਖੁਸ਼ ਹੋ ਕੇ ਰਲ ਮਿਲ ਕੇ ਚੱਲੀਏ। ਲਓ ਜੀ ਸਾਡੀ ਟੀਮ ਬੈਠੀ ਇੰਡੀਆ ਦੇ ਵਿੱਚ, ਬੜੀ ਗਰਮੀ ਦੇ ਵਿੱਚ ਬੈਠੀ ਹੈ, ਸੱਚੀ ਗੱਲ ਆ, ਵੀਰ ਮੇਰੇ ਬੜੀ ਮਿਹਨਤ ਕਰਦੇ ਆ। ਲਓ ਜੀ ਪਹਿਲਾਂ ਗੱਲਬਾਤ ਕਰ ਲੈਂਦੇ ਹਾਂ ਸ਼੍ਰੀਲੰਕਾ ਦੀ। ਮੈਂ ਤਾਂ ਕਰਨੀ ਚਾਹੁੰਦਾ, ਜਿਹੜੀ ਸਥਿਤੀ ਉਸ ਕੰਟਰੀ ਵਿੱਚ ਆਈ ਹੋਈ ਹੈਗੀ ਨਾ ਇਸ ਵੇਲੇ, ਲੋਕਾਂ ਨੂੰ ਖਾਣ ਨੂੰ ਭੋਜਨ ਹੈ ਨਹੀਂ, ਗੈਸ ਮੁੱਕੀ ਹੋਈ ਆ, ਸਰਕਾਰ ਕੋਲ ਪੈਸੇ ਹੈ ਨਹੀਂ, ਕਰਜ਼ਾ ਚੜ੍ਹਿਆ ਹੋਇਆ ਆ, ਅਤੇ ਸਰਕਾਰ ਹੁਣ ਕਹਿ ਰਹੀ ਹੈ ਵੀ ਇੱਥੇ ਸਕੂਲ ਬੰਦ ਕੀਤੇ ਗਏ ਆ, ਅਫੀਸ਼ੀਅਲਸ ਨਾਟ ਟੂ ਕਮ ਟੂ ਵਰਕ, ਕਾਫੀ ਸਥਿਤੀ ਗੰਭੀਰ ਹੈ। ਇੱਥੇ ਤੱਕਰ ਪਹੁੰਚ ਕਿੱਦਾਂ ਗਏ ਇਹ?
ਬਿਲਕੁਲ ਜੀ, ਵਾਕਈ ਜਿਹੜੀ ਸਥਿਤੀ ਹੈ ਉਹ ਬੜੀ ਗੰਭੀਰ ਹੋ ਗਈ ਹੈ, ਜਾਂ ਕਹਿ ਲਈਏ ਕਿ ਆਰਥਿਕ ਤੌਰ ਤੇ ਸ਼੍ਰੀਲੰਕਾ ਪੂਰੇ ਤਰੀਕੇ ਦੇ ਨਾਲ ਲੁੱਟਿਆ ਪੱਟਿਆ ਗਿਆ ਹੈ। ਇੱਥੋਂ ਤੱਕ ਕਿਵੇਂ ਪਹੁੰਚ ਗਏ, ਉਹਦੇ ਵਿੱਚ ਦੋ ਗੱਲਾਂ ਅਹਿਮ ਨੇ
ਜੀ।
ਪਹਿਲੀ ਗੱਲ ਕਿ ਇੱਥੇ ਪਰਿਵਾਰਵਾਦ ਦੀ ਰਾਜਨੀਤੀ ਸਿਰ ਚੜ੍ਹ ਕੇ ਬੋਲੀ ਹੈ, ਇੱਥੇ ਰਾਜਨੀਤੀ ਵਿੱਚ ਪਰਿਵਾਰਵਾਦ ਦਾ ਜਿਹੜਾ ਬੋਲਬਾਲਾ ਹੈ ਉਹ ਭਾਰਤ ਦੇ ਮੁਕਾਬਲੇ ਵੀ ਕਿਤੇ ਜ਼ਿਆਦਾ ਹੈ। ਇੱਕ ਤਾਂ ਸਭ ਤੋਂ ਵੱਡਾ ਕਾਰਨ ਇੱਥੋਂ ਤੱਕਰ ਪਹੁੰਚਣ ਦੇ ਵਿੱਚ ਇਹ ਰਿਹਾ, ਤੇ ਦੂਸਰਾ ਇਹਦੇ ਵਿੱਚ ਕਾਰਨ ਰਿਹਾ ਕਿ ਜਿਹੜੇ ਇਹਨਾਂ ਦੇ ਗਵਰਨਰ ਸਾਹਿਬ ਸੀ ਉਹਨਾਂ ਨੇ ਖੁਦ ਉਹ ਕਾਰਨ ਮੰਨਿਆ ਕਿ ਅਸੀਂ ਜ਼ਰੂਰਤ ਤੋਂ ਵੱਧ ਜਿਹੜੇ ਨੋਟ ਆ ਉਹਦੀ ਛਪਾਈ ਕੀਤੀ, ਮਹਿੰਗਾਈ ਨੂੰ ਘੱਟ ਕਰਨ ਦੇ ਲਈ, ਉਹ ਸਾਡੇ ਲਈ ਉਲਟ ਹੋਇਆ, ਦੂਸਰੀ ਗੱਲ ਇਹ ਹੈ। ਤੀਸਰੀ ਗੱਲ ਜਿਹੜੀ ਇਹਨਾਂ ਦੇ ਆਲਾ ਅਧਿਕਾਰੀ ਮਾਰ ਰਹੇ ਨੇ ਕਿ ਅਸੀਂ ਕੋਈ ਭਵਿੱਖੀ ਯੋਜਨਾਵਾਂ ਨਹੀਂ ਉਲੀਕੀਆਂ। ਇਹ ਕੋਈ ਪਹਿਲੀ ਵਾਰ ਨਹੀਂ ਹੋਇਆ, ਵਿਸ਼ਵ ਦੇ ਵਿੱਚ ਬਹੁਤੇ ਦੇਸ਼ਾਂ ਉੱਤੇ ਏਦਾਂ ਦੀ ਸਥਿਤੀ ਬਣਦੀ ਰਹੀ ਹੈ, ਪਰ ਬਹੁਤੇ ਦੇਸ਼ ਇਹਦੇ ਵਿੱਚੋਂ ਪਾਰ ਪਾ ਗਏ ਨੇ। ਅਮਰੀਕਾ ਤੇ ਇੱਕ ਵਕਤ ਸੀ ਜਦੋਂ ਏਦਾਂ ਦੀ ਸਥਿਤੀ ਬਣੀ ਸੀ, ਪਰ ਅਮਰੀਕਾ ਨੇ ਆਪਣੇ ਆਪ ਨੂੰ ਡੁੱਬਣ ਨਹੀਂ ਦਿੱਤਾ, ਉਸ ਸਥਿਤੀ ਵਿੱਚੋਂ ਪਾਰ ਪਾ ਲਿਆ ਸੀ। 1992-93 ਦੇ ਵਿੱਚ ਇਹੀ ਸਥਿਤੀ ਭਾਰਤ ਦੇ ਉੱਤੇ ਬਣਦੀ ਹੈ, ਤੇ ਜਦੋਂ ਸਾਡੇ ਦੇਸ਼ ਦੇ ਜਿਹੜੇ ਬਾਅਦ ਵਿੱਚ ਪ੍ਰਧਾਨ ਮੰਤਰੀ ਬਣੇ ਡਾਕਟਰ ਮਨਮੋਹਨ ਸਿੰਘ, ਜਿਹੜੇ ਉੱਘੇ ਅਰਥਸ਼ਾਸਤਰੀ ਸੀ, ਉਹਨਾਂ ਦੇ ਲੜਾਕੂ ਦਿਮਾਗ ਨੇ ਭਾਰਤ ਨੂੰ 1992-93 ਵਿੱਚ ਉਸ ਸਥਿਤੀ ਵਿੱਚੋਂ ਬਾਹਰ ਕੱਢ ਲਿਆ ਸੀ
ਜੀ।
ਜਦੋਂ ਇੱਦਾਂ ਦੀਆਂ ਸਥਿਤੀਆਂ ਬਣਦੀਆਂ ਤਾਂ ਫਿਰ ਉੱਥੇ ਧੀਰਜ ਬਣਾ ਕੇ ਇੱਕ ਤਰੀਕੇ ਦੇ ਨਾਲ ਸੋਚਣ ਦੀ ਜ਼ਰੂਰਤ ਪੈਂਦੀ ਹੈ ਕਿ ਅਸੀਂ ਉਹਨਾਂ ਸਥਿਤੀਆਂ ਨੂੰ ਹੱਲ ਕਿਵੇਂ ਕਰਨਾ। ਪਰ ਇੱਥੇ ਇਸ ਸਥਿਤੀ ਵਿੱਚੋਂ ਜਿਹੜੀ ਸਭ ਤੋਂ ਵੱਡੀ ਤੇ ਮਾੜੀ ਗੱਲ ਨਿਕਲ ਰਹੀ ਹੈ ਉਹ ਹਿੰਸਾ ਨਿਕਲ ਰਹੀ ਹੈ। ਦੇਖਦਿਆਂ ਹੀ ਗੋਲੀ ਮਾਰਨ ਦਾ ਜਿਹੜਾ ਆਰਡਰ ਪਹਿਲਾਂ ਦਿੱਤਾ ਸੀ, ਪਰ ਅੱਜ ਉੱਥੋਂ ਦੇ ਪ੍ਰਧਾਨ ਮੰਤਰੀ ਨੇ ਕਹਿ ਦਿੱਤਾ ਕਿ ਮੇਰੇ ਦੁਆਰਾ ਇਦਾਂ ਦਾ ਕੋਈ ਬਿਆਨ ਜਾਰੀ ਨਹੀਂ ਕੀਤਾ ਗਿਆ
ਜੀ।
ਇਹ ਵੀ ਯੂ ਟਰਨ ਮਾਰਨੇ ਆਪਣੀਆਂ ਕਈਆਂ ਹੋਈਆਂ ਗੱਲਾਂ, ਆਰਮੀ ਫੋਰਸ ਜਿਹੜੀ ਪੈਟਰੋਲ ਪੰਪ CNG ਦੇ ਪੰਪਾਂ ਦੇ ਉੱਤੇ ਲਗਾਈ ਗਈ ਹੈ ਕਿ ਕਿਸੇ ਨੂੰ ਪੈਟਰੋਲ ਦੇ ਸਿਲਸਿਲੇ ਦੇ ਵਿੱਚ ਕਿਹਾ ਨਾ ਜਾਵੇ, ਕਿਸੇ ਨੂੰ ਪੈਟਰੋਲ ਪਾਇਆ ਨਾ ਜਾਵੇ, ਕਿਉਂਕਿ ਉਹਨਾਂ ਕੋਲੇ ਬੜੇ ਸੀਮਿਤ ਸਾਧਨ ਰਹਿ ਗਏ ਨੇ। ਮੈਂ ਪਿਛਲੇ ਮਹੀਨੇ ਹੀ ਇੱਕ ਗੱਲ ਕੀਤੀ ਸੀ ਜਦੋਂ ਇਹ ਸਥਿਤੀ ਬਣੀ ਸੀ, ਮੈਂ ਕਿਹਾ ਸੀ ਕਿ ਇੱਥੇ ਜਿਹੜੇ ਰੇਟ ਨੇ ਉਹ ਸਮਾਨ ਨੂੰ ਅਸਮਾਨ ਨੂੰ ਛੂ ਜਾਣਗੇ, ਤਾਂ 1975 ਰੁਪਏ ਉਸ ਵਕਤ ਇੱਥੇ ਜਿਹੜਾ ਦੁੱਧ ਦਾ ਰੇਟ ਹੋ ਗਿਆ ਸੀ 1 ਲੀਟਰ, ਪਰ ਅੱਜ ਦੀ ਜੇਕਰ ਅਸੀਂ ਸਥਿਤੀ ਗੱਲ ਕਰੀਏ ਤਾਂ ਕਹਿੰਦੇ ਉਹ 2500 ਨੂੰ ਪਾਰ ਪਾ ਗਿਆ। ਗੱਲ ਜੇਕਰ ਅਸੀਂ ਖਾਣ ਵਾਲੀਆਂ ਵਸਤਾਂ ਦੀ ਫਿਰ ਛੇੜ ਹੀ ਲਈ ਹੈ ਤਾਂ ਗੱਲ ਫਿਰ ਚੌਲ ਦੀ ਤੇ ਖੰਡ ਦੀ ਵੀ ਕਰੀਏ ਤਾਂ ਅੱਜ ਸ਼੍ਰੀਲੰਕਾ ਵਿੱਚ ਜਿਹੜੇ ਇਹਦੇ ਰੇਟ ਨੇ ਉਹ 700 ਨੂੰ ਪਾਰ ਪਾ ਗਏ ਨੇ, ਪਰ ਜਦੋਂ ਇਹ ਸਥਿਤੀ ਬਣੀ ਸੀ ਤਾਂ ਇਹ ਕਰੀਬ 500 ਦੇ ਨਜ਼ਦੀਕ ਸੀ। ਸਕੂਲਾਂ ਦੀ ਜਿਸ ਤਰੀਕੇ ਨਾਲ ਤੁਸੀਂ ਗੱਲ ਕਹਿ ਦਿੱਤੀ ਕਿ ਸਕੂਲ ਬੰਦ ਕਰਨ ਬਾਰੇ ਕਹਿ ਦਿੱਤਾ, ਤਾਂ ਹੌਲੀ ਹੌਲੀ ਉਹ ਆਪਣੀ ਸਥਿਤੀ ਦੇ ਵਿੱਚ ਡੁੱਬਦੇ ਜਾ ਰਹੇ ਨੇ। ਚਾਹੇ ਇਹਦੇ ਵਿੱਚ ਭਾਰਤ ਨੇ ਵੀ ਇੱਕ ਤਰੀਕੇ ਦੀ ਮਦਦ ਕੀਤੀ ਹੈ, ਪਰ ਉਹ ਲਗਾਤਾਰ ਵਿਸ਼ਵ ਤੋਂ ਮਦਦ ਮੰਗ ਰਿਹਾ ਹੈ। ਪਰ ਮਦਦ ਨਾ ਹੋਣ ਦਾ ਇੱਕ ਸਭ ਤੋਂ ਵੱਡਾ ਕਾਰਨ ਜਾਂ ਘੱਟ ਹੋਣ ਦਾ ਵੀ ਇੱਕ ਸਭ ਤੋਂ ਵੱਡਾ ਕਾਰਨ ਉਹ ਇਹ ਰਹਿੰਦਾ ਹੈ ਕਿ ਉਹਨਾਂ ਦੀ ਚੀਨ ਦੇ ਨਾਲ ਨੇੜਤਾ ਮਗਰਲੇ 2 ਸਾਲਾਂ ਵਿੱਚ ਬਹੁਤ ਵਧੀ ਹੈ
ਜੀ।
ਉਹਨਾਂ ਨੇ ਉਹਨਾਂ ਨਾਲ ਕੁਝ ਸੰਧੀਆਂ ਵੀ ਕੀਤੀਆਂ ਤੇ ਨਾਲ ਦੀ ਨਾਲ ਆਪਣੀ ਬੰਦਰਗਾਹ ਵੀ ਉਹਨਾਂ ਨੂੰ ਲੀਜ਼ ਦੇ ਉੱਤੇ ਵਰਤਣ ਦੇ ਲਈ ਦਿੱਤੀ ਹੈ, ਤੇ ਉਸ ਬੰਦਰਗਾਹ ਕਰਕੇ ਭਾਰਤ ਵੀ ਆਪਣੇ ਆਪ ਨੂੰ ਘਿਰਿਆ ਘਿਰਿਆ ਮਹਿਸੂਸ ਕਰਦਾ ਹੈ। ਇਸ ਸਥਿਤੀ ਵਿੱਚ ਭਾਰਤ ਵੀ ਕੋਈ ਜ਼ਿਆਦਾ ਮਦਦ ਕਰਨ ਦੀ ਕੋਈ ਸਕੀਮ ਜਾਂ ਯੋਜਨਾ ਨਹੀਂ ਰੱਖਦਾ ਹੋਊਗਾ, ਕਿਉਂਕਿ ਚਾਹੇ ਭਾਰਤ ਨੇ ਆਪਣੇ ਗੁਆਂਢੀ ਮੁਲਕਾਂ ਦੀ ਮਦਦ ਕਰਨ ਦੇ ਵਿੱਚ ਕਦੇ ਵੀ ਪਿੱਛੇ ਮੁੜ ਕੇ ਨਹੀਂ ਵੇਖਿਆ। ਨੇਪਾਲ ਦੀ ਸਥਿਤੀ ਵਿੱਚ ਵੀ ਭਾਰਤ ਨੇ ਮਦਦ ਕੀਤੀ ਸੀ, ਅਫਗਾਨਿਸਤਾਨ ਦੀ ਸਥਿਤੀ ਵਿੱਚ ਭਾਰਤ ਬਹੁਤ ਵੱਡੀ ਮਦਦ ਜਿਹੜਾ ਕਰ ਰਿਹਾ, ਉੱਥੇ ਬਹੁਤ ਵੱਡੀ ਜਿਹੜੀ ਇਨਵੈਸਟਮੈਂਟ ਆ ਉਹ ਭਾਰਤ ਦੀ ਅਫਗਾਨਿਸਤਾਨ ਦੇ ਵਿੱਚ ਹੋਈ ਵੀ ਹੈ। ਚਾਹੇ ਉਹ ਬ੍ਰਿਜ ਦੀ ਗੱਲ ਕਰ ਲਈਏ, ਚਾਹੇ ਅਨਾਜ ਦੇ ਰੂਪ ਵਿੱਚ ਅਸੀਂ ਗੱਲ ਕਰ ਲਈਏ, ਅਫਗਾਨਿਸਤਾਨ ਦੇ ਵਿੱਚ ਭਾਰਤ ਲਗਾਤਾਰ ਮਦਦ ਕਰਦਾ ਆਉਂਦਾ। ਪਰ ਇੱਥੇ ਭਾਰਤ ਮਦਦ ਤਾਂ ਕਰ ਰਿਹਾ, ਪਰ ਇੱਕ ਆਪਣੇ ਆਪ ਨੂੰ ਡਿਫੈਂਸ ਮੂਡ ਦੇ ਵਿੱਚ ਰੱਖ ਕੇ ਵੀ ਚੱਲ ਰਿਹਾ, ਕਿਉਂਕਿ ਸ਼੍ਰੀਲੰਕਾ ਦਾ ਉੱਭਰਨਾ ਵਿਸ਼ਵ ਦੇ ਲਈ ਜਾਂ ਉਹਨਾਂ ਦੇ ਲਈ ਮਾੜੀ ਗੱਲ ਨਹੀਂ, ਪਰ ਬਹੁਤ ਹੀ ਬੇਖੂਬੀ ਤਰੀਕੇ ਦੇ ਨਾਲ ਉਹਨਾਂ ਦਾ ਉੱਭਰਨਾ ਉਹ ਕਿਤੇ ਨਾ ਕਿਤੇ ਭਾਰਤ ਦੇ ਲਈ ਖਲਦਾ ਜ਼ਰੂਰ ਹੋਊਗਾ। ਅਸੀਂ ਇਹ ਨਹੀਂ ਕਹਿੰਦੇ ਕਿ ਸ਼੍ਰੀਲੰਕਾ ਉੱਭਰ ਨਹੀਂ ਸਕੂਗਾ, ਮੈਂ ਨਹੀਂ ਕਹਿੰਦਾ ਕਿ ਭਾਰਤ ਦੇ ਜਿਹੜੇ ਸਾਡੇ ਵਿਦੇਸ਼ ਮੰਤਰੀ ਨੇ ਜੈਸ਼ੰਕਰ ਉਹ ਮੇਰੇ ਵਾਂਗੂ ਹੀ ਸੋਚਦੇ ਹੋਣਗੇ ਜਾਂ ਮੈਂ ਉਹਨਾਂ ਵਾਂਗੂ ਸੋਚਦਾ ਹੋਊਗਾ। ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਭਾਰਤ ਦੀ ਇੱਕ ਐਂਗਲ ਤੋਂ ਸੋਚ ਇਹ ਵੀ ਹੋਊਗੀ ਵੀ ਇਸ ਤਰੀਕੇ ਦੇ ਨਾਲ ਕਿਸ ਤਰੀਕੇ ਦੀ ਮਦਦ ਕੀਤੀ ਜਾਵੇ ਕਿ ਉਹਨਾਂ ਦੇ ਸੰਬੰਧ ਚੀਨ ਨਾਲੋਂ ਘੱਟ ਕੇ ਭਾਰਤ ਦੇ ਨਾਲ ਜੁੜਨ
ਜੀ।
ਇਹਦੇ ਉੱਤੇ ਵੀ ਜਿਹੜੇ ਸਿਰ ਜੁੜ ਗਏ ਨੇ, ਦੇਖੋ ਇਹ ਗੱਲ ਕਹਿਣ ਦੇ ਵਿੱਚ ਬੜੀ ਕੌੜੀ ਲੱਗਦੀ ਹੈ, ਪਰ ਅਸਲੀਅਤ ਇਹੀ ਹੈ ਕਿ ਹੁਣ ਸਾਰੇ ਦਾ ਸਾਰਾ ਵਿਸ਼ਵ ਜਿਹੜੀ ਮਦਦ ਕਰਦਾ ਉਹ ਅਮਰੀਕਾ ਵਾਲੇ ਪੈਟਰਨ ਤੇ ਕਰਦਾ
ਜੀ।
ਉਹ ਪੈਟਰਨ ਅਮਰੀਕਾ ਨੇ ਸਿੱਟ ਕੀਤਾ ਵੀ ਅਸੀਂ ਮਦਦ ਵੀ ਕਰਨੀ ਹੈ ਪਰ ਕਿਸੇ ਨੂੰ ਗੁਲਾਮ ਵੀ ਕਰਨਾ ਤੇ ਗੁਲਾਮੀ ਦਾ ਅਹਿਸਾਸ ਵੀ ਨਹੀਂ ਹੋਣ ਦੇਣਾ
ਜੀ।
ਇਹ ਪੈਟਰਨ ਹੁਣ ਪੂਰੇ ਦੇ ਪੂਰੇ ਵਿਸ਼ਵ ਵਿੱਚ ਹੈ। ਅਸੀਂ ਅਫਗਾਨਿਸਤਾਨ ਦੀ ਮਦਦ ਕਿਉਂ ਕਰਦੇ ਹਾਂ? ਚਾਹੇ ਸਾਡਾ ਗੁਆਂਢੀ ਮੁਲਕ ਹੈ, ਸਾਡਾ ਇੱਕ ਨੈਤਿਕ ਫਰਜ਼ ਵੀ ਬਣਦਾ ਹੈ, ਪਰ ਨਾਲ ਦੀ ਨਾਲ ਉਸ ਨੂੰ ਮਜ਼ਬੂਤ ਰੱਖਣਾ ਸਾਡੀ ਇੱਕ ਮਜਬੂਰੀ ਵੀ ਬਣ ਜਾਂਦੀ ਹੈ। ਜੇਕਰ ਅਸੀਂ ਆਪਣੇ ਗੁਆਂਢੀ ਮੁਲਕ ਨੂੰ ਮਜ਼ਬੂਤ ਨਹੀਂ ਰੱਖਾਂਗੇ ਤਾਂ ਉੱਥੇ ਜਦੋਂ ਵਿਦੇਸ਼ੀ ਤਾਕਤਾਂ ਆਪਣੇ ਅੱਡੇ ਲਾਉਣਗੀਆਂ ਤਾਂ ਉਸ ਤੋਂ ਅਗਲਾ ਟਾਰਗੇਟ ਗੁਆਂਢੀ ਮੁਲਕ ਹੀ ਹੋਣਗੇ। ਸ਼੍ਰੀਲੰਕਾ ਦੇ ਉੱਤੇ ਵੀ ਜਿਹੜੀ ਮਦਦ ਹੈ ਉਹ ਹੋ ਰਹੀ ਹੈ, ਪਾਕਿਸਤਾਨ ਦੇ ਉੱਤੇ ਮਦਦ, ਫਿਰ ਮੈਂ ਕਹਿੰਦਾ ਕਿ ਚੀਨ ਬਹੁਤ ਵੱਡੇ ਪੱਧਰ ਤੇ ਕਰ ਰਿਹਾ, ਅਮਰੀਕਾ ਵੀ ਕਰ ਰਿਹਾ, ਪਰ ਸ਼੍ਰੀਲੰਕਾ ਦੀ ਜਿਹੜੀ ਸਥਿਤੀ ਹੈ ਇਹਨੂੰ ਕੱਢਣ ਦੇ ਲਈ ਇਹਦੇ ਵਿੱਚੋਂ ਸਭ ਤੋਂ ਪਹਿਲਾਂ ਆਮ ਲੋਕ ਜਿਸ ਤਰੀਕੇ ਨਾਲ ਸਰਕਾਰਾਂ ਦਾ ਘਰਾਓ ਕਰਦੇ ਨੇ ਉਸ ਘਰਾਓ ਦੇ ਉੱਤੇ ਕੋਈ ਸਖ਼ਤ ਨੀਤੀ ਬਣਾਉਣ ਦੀ ਜ਼ਰੂਰਤ ਹੈ
ਜੀ।
ਤੇ ਨਾਲ ਦੀ ਨਾਲ ਇਹਨਾਂ ਦੀ ਰਾਜਨੀਤੀ ਵਿੱਚੋਂ ਪਰਿਵਾਰਵਾਦ ਨੂੰ ਸਫਾਇਆ ਕਰਨ ਦੀ ਜ਼ਰੂਰਤ ਹੈ। ਜੇਕਰ ਪਰਿਵਾਰਵਾਦ ਦਾ ਸਫਾਇਆ ਹੁੰਦਾ ਹੈ ਤੇ ਸਖ਼ਤ ਨੀਤੀਆਂ ਮੰਨਦੀਆਂ ਨੇ, ਵਿਸ਼ਵ ਮਦਦ ਕਰਦਾ, ਇਹ ਵਾਗਡੋਰ ਨਵਿਆਂ ਦੇ ਹੱਥ ਵਿੱਚ ਆਉਂਦੀ ਹੈ, ਤਾਂ ਸ਼੍ਰੀਲੰਕਾ ਵੀ 1992 ਵਾਂਗੂ ਭਾਰਤ ਦੀ ਸਥਿਤੀ ਵਾਂਗੂ ਇਹਦੇ ਚੋਂ ਪਾਰ ਪਾ ਸਕਦਾ ਹੈ ਜੀ।
ਜੀ ਪੁਰਾਣ ਸਪੌਂਸਰ ਕੀਤਾ ਗਿਆ ਪੁਰਾਣੇ ਫਾਈਨੈਂਸ਼ੀਅਲ ਵਾਲਾ ਨੰਬਰ ਦਿੰਦਾ 905-678-0111 ਆ ਗੌਰਵ ਕੁਮਾਰ ਸਾਹਿਬ ਦਾ, ਮਾਲਵਾ ਬੈਣੀ ਵਾਲਾ ਨੰਬਰ 905-453-6006 ਆ। ਬਹੁਤ ਸਾਰੀਆਂ ਖਬਰਾਂ ਤੁਹਾਡੇ ਵਾਸਤੇ ਲੈ ਕੇ ਆਉਣੀਆਂ, ਕਾਰਾਂ ਦੀ ਟੱਕਰ ਦੀ ਇੰਸ਼ੋਰੈਂਸ ਕਰਨ ਵਾਸਤੇ 905-915-5133 ਰਜਿਸਟਰਡ ਇੰਸ਼ੋਰੈਂਸ ਬ੍ਰੋਕਰ ਧਰਮਿੰਦਰ ਬਰਾੜ ਨਾਲ ਸੰਪਰਕ ਕਰ ਲਿਓ। ਕਾਰਾਂ ਦੀ ਟਰੱਕਾਂ ਦੀ ਇੰਸ਼ੋਰੈਂਸ ਕਰਕੇ ਦਿੰਦੇ 905-915-5133 ਇੰਡੀਅਨ ਪੰਜਾਬੀ ਬਾਜ਼ਾਰ ਬਰੈਂਪਟ ਦੇ ਵਿੱਚ ਆ, ਟੋਰਬਨ ਅਤੇ ਫਾਦਰ ਟੋਬਨ ਤੇ ਮੀਟ ਸ਼ਾਪ ਸਵੀਟ ਸ਼ਾਪ ਗਰੋਸਰੀ ਸ਼ਾਪ ਵਧੀਆ ਪ੍ਰਾਈਸ ਦੀ ਗਰੋਸਰੀ ਮਿਲਦੀ ਆ ਇੰਡੀਅਨ ਪੰਜਾਬੀ ਬਾਜ਼ਾਰ ਤੋਂ। ਮਧਾਣੀ ਵਾਲਿਆਂ ਦਾ ਜਿਹੜਾ ਘਿਓ ਹੈਗਾ ਦੇਸੀ ਘਿਓ ਹੈਗਾ ਉਹ ਤੁਸੀਂ ਸ਼ੁੱਧ ਗਰਾਸ ਫੈਡ ਕਾਊ ਤੋਂ ਬਣਦਾ, ਪ੍ਰੀਮੀਅਮ ਕੁਆਲਿਟੀ ਦਾ ਦੇਸੀ ਘਿਓ ਤੁਸੀਂ ਛੱਕ ਸਕਦੇ ਹੋ। ਇਹਨਾਂ ਦੀ ਮੱਖਣੀ, ਇਹਨਾਂ ਦਾ ਦਹੀਂ ਜਿਹੜਾ ਹੈਗਾ ਰੈਸਟੋਰੈਂਟ ਵਾਲੇ ਵਰਤੇ ਆ, ਤੁਸੀਂ ਵੀ ਘਰ ਵਰਤ ਸਕਦੇ ਹੋ। ਵਧੀਆ ਦਹੀਂ ਹੈਗਾ ਅਤੇ ਇਹਨਾਂ ਦਾ ਯੋਗਟ ਫਰੈਸ਼ ਫਰੂਟ ਦਾ ਯੋਗਟ ਬਣਦਾ ਆ। ਪ੍ਰੀਮੀਅਮ ਕੁਆਲਿਟੀ ਦੇ ਪ੍ਰੋਡਕਟਸ ਮਧਾਣੀ ਵਾਲੇ ਦੇ ਹਨ। 905-495-3842 ਗ੍ਰੀਨਵੇ ਕੈਰੀਅਰ ਨੂੰ ਉਹਨੋ ਆਪਰੇਟਰਸ ਚਾਹੀਦੇ ਹਨ। ਆਰ ਐਸ ਕੰਪਿਊਟਰਸ ਵਾਲੇ ਵੀ ਪ੍ਰੋਗਰਾਮ ਨੂੰ ਸਪੋਂਸਰ ਕਰਦੇ। ਲਓ ਜੀ ਖਬਰਾਂ ਵੱਲ ਫੇਰ ਚੱਲਦੇ ਹਾਂ। ਜਸਵਿੰਦਰ ਜੀ ਜਿਹੜੀ ਮੈਂ ਅਗਲੀ ਖਬਰ ਦੀ ਸਾਂਝ ਪਾਉਣਾ ਚਾਹੁੰਦਾ ਹਾਂ, ਮੈਨੂੰ ਤਾਂ ਸ਼ੋਲੇ ਫਿਲਮ ਯਾਦ ਆ ਜਾਣੀ ਜਦੋਂ ਕੈਦੀ ਲਾਈਨ ਵਿੱਚ ਲੱਗੇ ਹੁੰਦੇ ਆ ਨਾ, ਅਤੇ ਨਵਜੋਤ ਸਿੱਧੂ ਕਿਹੜੀ ਵਰਦੀ ਪਾਵੇਗਾ, ਕਿੱਦਾਂ ਦੀ ਪਾਵੇਗਾ, ਕਿਹੜਾ ਨੰਬਰ ਮਿਲੇਗਾ, ਚੈੱਕਅਪ ਹੋ ਗਿਆ ਅਤੇ ਹੁਣ ਕਿੱਥੇ ਜਾਣਗੇ, ਹੌਸਪੀਟਲ ਵਾਲੇ ਜੇਲ੍ਹ ਵਿੱਚ ਜਾਂ ਤੁਸੀਂ ਜੇਲ੍ਹ ਵਿੱਚ ਜਾਣਗੇ?
ਜੀ ਬਿਲਕੁਲ ਜੀ, ਸਭ ਤੋਂ ਪਹਿਲਾਂ ਤਾਂ ਮੈਂ ਇਸ ਖਬਰ ਨੂੰ ਥੋੜਾ ਵਿਸਥਾਰ ਵਿੱਚ ਕਰਨਾ ਚਾਹੁੰਦਾ
ਜੀ।
ਕਾਰਨ ਕੀ ਹੈ ਕਿ ਅਸੀਂ ਉਸ ਨੂੰ ਇੱਕ ਐਂਗਲ ਤੋਂ ਵੇਖ ਰਹੇ ਹਾਂ ਕਿ ਨਵਜੋਤ ਸਿੱਧੂ ਜੇਲ੍ਹ 'ਚ ਜਾ ਰਹੇ ਨੇ
ਜੀ,
ਵਿਰੋਧੀ ਵੀ ਇਸੇ ਐਂਗਲ ਤੋਂ ਵੀ ਵੇਖ ਰਹੇ ਨੇ, ਸਾਡਾ ਪੱਤਰਕਾਰ ਜਿਹੜਾ ਭਾਈਚਾਰਾ ਉਹ ਵੀ ਇਸੇ ਐਂਗਲ ਤੋਂ ਹੀ ਵੇਖ ਰਿਹਾ ਕਿ ਨਵਜੋਤ ਸਿੱਧੂ ਨੂੰ 1 ਸਾਲ ਦੀ ਸਜ਼ਾ ਹੋ ਗਈ ਹੈ
ਜੀ।
ਪਰ ਮੈਂ ਇਸ ਨੂੰ ਥੋੜਾ ਜਿਹਾ ਡਿਫਰੈਂਟ ਐਂਗਲ ਤੋਂ ਵੇਖਦਾ ਹੈ
ਜੀ।
ਪਹਿਲੀ ਗੱਲ ਤਾਂ ਇਹ ਕਿ ਉਹਨਾਂ ਦੇ ਉੱਤੇ ਅੱਜ ਤੀਕਰ ਕਿਸੇ ਤਰੀਕੇ ਦਾ ਕੋਈ ਦਾਗ ਨਹੀਂ ਕਿ ਉਹਨਾਂ ਨੇ ਕਰਪਸ਼ਨ ਕੀਤੀ ਹੋਵੇ, ਉਹ ਕਿਸੇ ਘਪਲੇ ਚ ਬੋਲਦੇ ਹੋਣ, ਉਹਨਾਂ ਨੇ ਸੀਟਾਂ ਦੀ ਸੌਦੇਬਾਜ਼ੀ ਕੀਤੀ ਹੋਵੇ। ਇਹ ਸਭ ਤੋਂ ਵੱਡਾ ਜਿਹੜਾ ਉਹਨਾਂ ਦਾ ਪਲੱਸ ਪੁਆਇੰਟ ਹੈ। ਦੂਸਰੀ ਜਿਹੜੀ ਗੱਲ ਹੈ, ਉਹਨਾਂ ਨੇ ਸਿਆਸਤ ਦੇ ਵਿੱਚ ਜੋੜ ਘਟਾਓ ਕਰਕੇ ਆਪਣੇ ਪਰਿਵਾਰ ਨੂੰ ਸੈੱਟ ਨਹੀਂ ਕੀਤਾ। ਮੈਂ ਮਾਫੀ ਮੰਗ ਕੇ ਕਹਿ ਦੇਵਾਂ, 1984 ਦੇ ਕੇਸ, 1984 ਦੇ ਕੇਸ ਜਗਦੀਸ਼ ਟਾਈਟਲਰ ਵਰਗਿਆਂ ਬਾਰੇ, ਨਾਲ ਦੀ ਨਾਲ ਸੱਜਣ ਕੁਮਾਰ ਵਰਗਿਆਂ ਦੇ ਜਿਹਦੇ ਵਿੱਚ ਨਾਂ ਬੋਲਦੇ ਆ, ਹਲੇ ਪੂਰੇ ਨਹੀਂ ਉਹ ਹੋਏ। ਮੈਂ ਇਹ ਨਹੀਂ ਕਹਿੰਦਾ ਕਿ ਉਹ ਸ਼ੁਰੂ ਨਹੀਂ ਹੋਏ, ਮੈਂ ਇਹ ਨਹੀਂ ਕਹਿੰਦਾ ਉਹ 'ਚ ਸਜ਼ਾਵਾਂ ਨਹੀਂ ਹੋਈਆਂ, ਹੋ ਰਹੀਆਂ, ਹਾਲੇ ਉਹ ਪੂਰੇ ਨਹੀਂ ਹੋਏ 1984 ਵਾਲੇ। ਤੇ 88 ਵਾਲਾ ਹੋ ਗਿਆ, ਇਹ 88 ਵਾਲਾ ਹੈ। ਮੈਂ ਇਸ ਨੂੰ ਕਿਸ ਐਂਗਲ ਤੋਂ ਵੇਖਦਾ ਕਿ ਜੇਕਰ ਉਹਨਾਂ ਨੇ ਆਪਣੀ ਸਿਆਸੀ ਪਹੁੰਚ ਵਰਤਣੀ ਹੁੰਦੀ, ਉਹ ਸਾਰੀਆਂ ਪਾਰਟੀਆਂ ਦੇ ਨਾਲ ਸਿਆਸਤ ਕਰ ਚੁੱਕੇ ਨੇ, ਉਹ ਇਹ ਕੰਡੀਸ਼ਨ ਲਾ ਕੇ ਉਹ ਭਾਜਪਾ 'ਚ ਵੀ ਇੰਟਰੀ ਲੈ ਗਏ ਸੀ, ਲੈ ਸਕਦੇ ਸੀ ਮੇਰੇ ਕਹਿਣ ਦਾ ਭਾਵ, ਇਹੀ ਕੰਡੀਸ਼ਨ ਲਾ ਕੇ ਕਿ ਮੇਰੇ ਕੇਸ ਦਾ ਕੋਈ ਹੱਲ ਕਰੋ, ਅਕਾਲੀ ਦਲ ਦਾ ਵੀ ਸਾਥ ਮਿਲ ਸਕਦਾ ਸੀ, ਇਹੀ ਕੰਡੀਸ਼ਨ ਲਾ ਕੇ ਉਹ ਕਾਂਗਰਸ ਵਿੱਚ ਵੀ ਆ ਸਕਦੇ ਸੀ। ਪਰ ਉਹਨਾਂ ਨੇ ਆਪਣੇ ਨਾ ਪਰਿਵਾਰ ਨੂੰ ਸੈੱਟ ਕੀਤਾ ਤੇ ਨਾ ਹੀ ਉਹਨਾਂ ਨੇ ਇਹ ਸਵਾਲ ਚੱਕਿਆ ਕਿ ਮੇਰੀ ਕੋਈ ਨਿੱਜੀ ਕੰਮ ਕੀਤੇ ਜਾਣ
ਜੀ।
ਤੁਸੀਂ ਸੋਚਦੇ ਹੋਵੋਗੇ ਵੀ ਇਹ ਨਿੱਜੀ ਕੰਮ ਐ ਅਦਾਲਤਾਂ ਤੋਂ ਬਾਹਰ ਕਿਵੇਂ ਹੋ ਜਾਂਦੇ ਨੇ? ਹੋ ਜਾਂਦੇ ਨੇ, ਇਹ ਭਾਰਤ ਦੀ ਸਿਆਸਤ ਹੈ, ਇਹਦੇ ਵਿੱਚ ਹੋ ਜਾਂਦੇ ਨੇ, ਕਿਉਂਕਿ ਜਿਹੜਾ ਵੀ ਪੀੜਿਤ ਪਰਿਵਾਰ ਹੁੰਦਾ ਉਸ ਨੂੰ ਮਨਾ ਲਿਆ ਜਾਂਦਾ, ਉਸ ਨੂੰ ਸਮਝਾ ਲਿਆ ਜਾਂਦਾ, ਕੇਸਾਂ ਦੀਆਂ ਵਾਪਸੀਆਂ ਹੋ ਜਾਂਦੀਆਂ ਸਹੀ ਤਰੀਕੇ ਨਾਲ। ਮੈਂ ਕੋਈ ਦੋਸ਼ੀ ਨਹੀਂ ਕਹਿ ਰਿਹਾ ਕਿਸੇ ਨੂੰ, ਉਹ ਵੱਖਰੇ ਰਾਹ ਵੀ ਹੋ ਸਕਦੇ ਨੇ, ਮੈਂ ਉਹਨਾਂ 'ਚ ਨਹੀਂ ਜਾਂਦਾ, ਪਰ ਮੈਂ ਕਹਿੰਦਾ ਕਿ ਸਹੀ ਤਰੀਕੇ ਦੇ ਨਾਲ ਕੋਈ ਪਾਰਟੀਬਾਜ਼ੀ ਦੇ ਲਿੰਕ ਕੱਢ ਕੇ, ਕੋਈ ਹਲਕਾ ਇੰਚਾਰਜ ਦੇ ਲਿੰਕ ਕੱਢ ਕੇ ਮਸਲੇ ਹੱਲ ਕੀਤੇ ਨੇ, ਹੁੰਦੇ ਨੇ। ਪਰ ਦੂਜੇ ਪਾਸੇ ਜੇਕਰ ਪਾਵਰ ਹੀ ਵਰਤਣੀ ਹੁੰਦੀ ਤਾਂ ਜਿਵੇਂ ਲਖੀਮਪੁਰ ਖੀਰੀ ਦੇ ਵਿੱਚ 3 ਅਕਤੂਬਰ 2021 ਦੀ ਘਟਨਾ ਵਿੱਚ ਜਿਹੜੇ ਕਿਸਾਨ ਦਰੜ ਕੇ ਮਾਰ ਦਿੱਤੇ ਗਏ ਸੀ, ਜਿਵੇਂ ਉਹਦੇ ਫਾਦਰ ਸਾਹਿਬ ਕੇਂਦਰੀ ਗ੍ਰਹਿ ਰਾਜ ਮੰਤਰੀ ਨੇ ਅਜੇ ਮਿਸ਼ਰਾ ਆਪਣੇ ਬੇਟੇ ਆਸ਼ੀਸ਼ ਮਿਸ਼ਰੇ ਨੂੰ ਲਗਾਤਾਰ ਬਚਾ ਰਿਹਾ, ਉਹ ਪਾਵਰ ਵਰਤ ਰਹੇ ਨੇ ਲਗਾਤਾਰ, ਕਿਸਾਨ ਜਥੇਬੰਦੀਆਂ ਵੀ ਕਹਿੰਦੀਆਂ, ਗਵਾਹਾਂ ਨੂੰ ਉਹ ਧਮਕਾ ਰਹੇ ਨੇ, ਆਪਣੇ ਬੇਟੇ ਦੀ ਜ਼ਮਾਨਤ ਉਹਨੇ ਕਿਸ ਤਰੀਕੇ ਦੇ ਨਾਲ ਲਈ, ਫਿਰ ਚਾਹੇ ਉਹ ਸੁਪਰੀਮ ਕੋਰਟ ਨੇ ਜਿਹੜੀ ਜ਼ਮਾਨਤ ਉਹ ਰੱਦ ਕਰ ਦਿੱਤੀ। ਤਾਂ ਦੇਖੋ ਇਹ ਹੈ ਪਾਵਰ, ਇਸ ਤਰੀਕੇ ਨਾਲ ਵਰਤੀ ਜਾਂਦੀ ਹੈ ਪਾਵਰ ਕੇਸਾਂ ਵਿੱਚ। ਪਰ ਨਹੀਂ, ਮੈਂ ਇੱਥੇ ਵੀ ਉਹਦੇ ਜੇਲ੍ਹ ਜਾਣ ਦੇ ਉੱਤੇ ਗੱਲ ਕਹੂੰਗਾ ਕਿ ਉਹ ਇਮਾਨਦਾਰ ਨੇ, ਕਿਉਂਕਿ ਜੇ ਉਹ ਸਿਆਸਤ ਦੇ ਵਿੱਚ ਨਾ ਹੁੰਦੇ ਜਾਂ ਗੰਦੀ ਸਿਆਸਤ ਵਿੱਚ ਹੁੰਦੇ ਤਾਂ ਉਹ 1 ਸਾਲ ਦੀ ਸਜ਼ਾ ਦੇ ਵਿੱਚ 1988 ਵਾਲੇ ਮਾਮਲੇ ਵਿੱਚ ਜੇਲ੍ਹ ਨਾ ਜਾਂਦੇ। ਮੈਂ ਤੁਹਾਨੂੰ ਪਹਿਲਾਂ ਕਹਿ ਦਿੱਤਾ ਕਿ ਉਹ ਇਸ ਤਰੀਕੇ ਦਾ ਜੋੜ ਘਟਾਓ ਕਰ ਲੈਂਦੇ
ਜੀ।
ਮੈਂ ਇਸ ਐਂਗਲ ਤੋਂ ਵੇਖਿਆ ਕਿ ਉਹਨਾਂ ਨੇ ਆਪਣਾ ਕੇਸ ਇਮਾਨਦਾਰੀ ਨਾਲ ਲੜਿਆ। ਗੱਲ ਕਰੀਏ ਤਾਂ ਇਹ ਪਟਿਆਲਾ ਦੇ ਸ਼ੇਰਾ ਵਾਲੇ ਗੇਟ ਦੇ ਕੋਲ ਦਾ ਇਹ ਮਾਮਲਾ ਹੈ, ਜਿਹੜਾ ਸੜਕੀ ਝਗੜੇ ਦੇ ਵਿੱਚ, ਮੈਂ ਗੱਲ ਕਹਿ ਦੇਵਾਂ ਕਿ ਸੜਕੀ ਝਗੜੇ ਦੇ ਵਿੱਚ ਭਾਰਤ ਵਿੱਚ ਕੋਈ ਵਿਸ਼ੇਸ਼ ਕਾਨੂੰਨ ਨਹੀਂ, ਇਸ ਨੂੰ ਲੜਾਈ ਝਗੜੇ ਵਾਲੇ ਕਾਨੂੰਨ ਦੇ ਵਿੱਚ ਕੰਸੀਡਰ ਕੀਤਾ ਜਾਂਦਾ ਹੈ
ਜੀ।
ਪਾਰਕਿੰਗ ਦੇ ਪਿੱਛੇ ਉਸ ਵਕਤ ਜਿਨ੍ਹਾਂ ਦੀ ਉਮਰ 65 ਸਾਲ ਸੀ, ਗੁਰਨਾਮ ਸਿੰਘ ਨਾਮ ਦੇ ਇੱਕ ਵਿਅਕਤੀ ਸੀ, ਉਹਨਾਂ ਕੋਲੇ ਮਰੂਤੀ ਕਾਰ ਸੀ ਤੇ ਇਹਨਾਂ ਕੋਲੇ ਜਿਪਸੀ ਸੀ। ਪਾਰਕਿੰਗ ਨੂੰ ਲੈ ਕੇ ਇਹਨਾਂ ਦੇ ਨਾਲ ਇਹਨਾਂ ਦੇ ਇੱਕ ਦੋਸਤ ਸੀਗੇ, ਮੈਂ ਜੇਕਰ ਗਲਤ ਨਾ ਹੋਵਾਂ ਤਾਂ ਉਹਨਾਂ ਦਾ ਨਾਮ ਰੁਪਿੰਦਰ ਸੰਧੂ ਸੀਗਾ। ਪਾਰਕਿੰਗ ਨੂੰ ਲੈ ਕੇ ਜਿਹੜਾ ਝਗੜਾ ਹੁੰਦਾ 1988 ਦੇ ਵਿੱਚ, ਇਸ ਝਗੜੇ ਦੇ ਵਿੱਚ ਉਹ ਬਜ਼ੁਰਗ ਦੇ ਨਾਲ ਜਦੋਂ ਹੱਥੋਂ ਪਾਈ ਹੁੰਦੀ ਹੈ ਤਾਂ ਉਸ ਨੂੰ ਹਸਪਤਾਲ ਵਿੱਚ ਲੈ ਕੇ ਜਾਂਦੇ ਆ, ਤੇ ਹਸਪਤਾਲ ਵਿੱਚ ਜਾਣ ਤੇ ਉਸ ਬਜ਼ੁਰਗ ਦੀ ਜਿਹੜੀ ਉਹ ਮੌਤ ਹੋ ਜਾਂਦੀ ਹੈ। ਤਾਂ ਇਹ ਕੇਸ ਸਥਾਨਕ ਪਹਿਲਾਂ ਅਦਾਲਤ ਵਿੱਚ ਲਾਇਆ ਜਾਂਦਾ ਹੈ
ਜੀ,
ਪਟਿਆਲੇ ਦੀ ਅਦਾਲਤ ਵਿੱਚ ਲੱਗਦਾ ਹੈ, ਜਿੱਥੇ ਉਸ ਅਦਾਲਤ ਦੇ ਵਿੱਚ ਨਵਜੋਤ ਸਿੱਧੂ ਨੂੰ ਬਰੀ ਕਰਾਰ ਦੇ ਦਿੱਤਾ ਜਾਂਦਾ ਹੈ
ਜੀ।
ਫਿਰ ਇਹ ਪੀੜਿਤ ਪਰਿਵਾਰ ਇਸੇ ਕੇਸ ਨੂੰ ਹਾਈ ਕੋਰਟ ਦੇ ਵਿੱਚ ਲਾਉਂਦੇ ਆ ਜੀ, 1993 ਦੇ ਵਿੱਚ
ਜੀ।
ਹਾਈ ਕੋਰਟ ਦੀ ਤਰਫ ਤੋਂ ਨਵਜੋਤ ਸਿੱਧੂ ਨੂੰ 3 ਸਾਲਾਂ ਦੀ ਜਿਹੜੀ ਉਹ ਸਜ਼ਾ ਹੁੰਦੀ ਹੈ ਤੇ 1 ਲੱਖ ਰੁਪਏ ਜੁਰਮਾਨਾ ਹੁੰਦਾ ਹੈ
ਜੀ
ਖਾਸੀ ਵਾਲਾ ਕੇਸ ਹਾਈ ਕੋਰਟ ਤੇ ਕਰਾਉਂਦਾ ਆਉਂਦਾ 1999 ਚ ਚਲਾ ਜਾਂਦਾ ਹੈ ਤੇ ਇਸ ਤੋਂ ਅੱਗੇ ਜੇਕਰ ਅਸੀਂ ਗੱਲ ਕਰਦੇ ਹਾਂ ਇਸ ਤੋਂ ਅੱਗੇ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਇਹੀ ਕੇਸ ਫਿਰ ਖੁੱਲਦਾ ਮਾਣਯੋਗ ਸੁਪਰੀਮ ਕੋਰਟ ਦੇ ਵਿੱਚ
ਜੀ
ਸੁਪਰੀਮ ਕੋਰਟ ਦੇ ਵਿੱਚ ਇਹ ਕੇਸ ਖੁੱਲਦਾ ਜੀ 2018 ਦੇ ਵਿੱਚ
ਜੀ
ਇਹ ਜਿਹੜੀ ਪਟੀਸ਼ਨ ਹੈ ਮੁੜ ਕੇ ਨਵਜੋਤ ਸਿੱਧੂ ਦੁਆਰਾ ਸੁਪਰੀਮ ਕੋਰਟ ਵਿੱਚ ਪਾਈ ਜਾਂਦੀ ਹੈ ਤਾਂ ਉਦੋਂ ਜਦੋਂ ਉੱਥੇ ਕੇਸ ਖੁੱਲਦਾ ਤਾਂ 1000 ਰੁਪਏ ਦਾ ਮਾਮੂਲੀ ਜੁਰਮਾਨਾ ਹੁੰਦਾ ਸਜ਼ਾ ਕੱਟ ਦਿੱਤੀ ਜਾਂਦੀ ਹੈ
ਜੀ
ਫਿਰ ਨਵਜੋਤ ਸਿੱਧੂ ਸਰਗਰਮ ਹੋ ਜਾਂਦੇ ਆ ਸਿਆਸਤ ਦੇ ਵਿੱਚ
ਜੀ
ਤਾਂ ਸਿਆਸਤ ਵਿੱਚ ਸਰਗਰਮ ਹੁੰਦੇ ਹੋ ਤਾਂ ਫਿਰ ਉਹ ਕਹਿੰਦੇ ਆ ਵੀ ਜੇਕਰ ਤੁਸੀਂ ਕਿਸੇ ਦੀਆਂ ਇਹ ਪਤਾ ਕਰਨੇ ਹੋਣ ਵੀ ਕਿੰਨੇ ਪਿਓ ਨੇ ਤੇ ਕਿੰਨੀਆਂ ਮਾਵਾਂ ਨੇ ਉਹ ਸਿਆਸਤ ਵਿੱਚ ਆ ਜੇ ਲੋਕ ਆਪਣੇ ਆਪ ਦੱਸ ਦਿੰਦੇ ਨੇ ਕਿ ਤੁਹਾਡੇ ਕਿੰਨੇ ਪਿਓ ਨੇ ਤੇ ਕਿੰਨੀਆਂ ਮਾਵਾਂ ਨੇ
ਜੀ
ਤੁਹਾਡਾ ਬੈਕਗ੍ਰਾਉਂਡ ਕੀ ਹੈ ਉਹ ਭਾਰਤ ਦੀ ਸਿਆਸਤ ਵਿੱਚ ਆ ਜਾਓ ਤੁਹਾਨੂੰ ਪਤਾ ਕਰਨ ਦੀ ਜ਼ਰੂਰਤ ਨਹੀਂ ਪੈਂਦੀ ਲੋਕ ਤੁਹਾਡੇ ਘਰੇ ਦੱਸਣ ਆਉਣਗੇ ਮੀਡੀਆ ਤੁਹਾਡੇ ਘਰੇ ਦੱਸਣ ਆਊਗਾ ਕਿ ਤੁਹਾਡਾ ਅਸਲ ਵਿੱਚ ਬੈਕਗ੍ਰਾਉਂਡ ਕੀ ਹੈ
ਜੀ
ਤਾਂ ਇਹ ਕੇਸ ਜਦੋਂ ਉੱਥੇ ਲੱਗਦਾ ਤਾਂ ਉਸ ਤੋਂ ਬਾਅਦ ਫਿਰ ਇਹ ਰਿਵਿਊ ਪਟੀਸ਼ਨ ਹੈ ਜਿਹਨੂੰ ਕਹਿੰਦੇ ਨਜ਼ਰਸਾਨੀ ਪੰਜਾਬੀ ਵਿੱਚ
ਜੀ
ਪੀੜਤ ਪਰਿਵਾਰ ਦੁਆਰਾ ਇਹ ਰਿਵਿਊ ਪਟੀਸ਼ਨ ਪਾ ਦਿੱਤੀ ਜਾਂਦੀ ਹੈ ਤਾਂ ਮਾਣਯੋਗ ਜਿਹੜੀ ਸੁਪਰੀਮ ਕੋਰਟ ਹੈ ਸਿੱਧੂ ਦੇ ਪੱਖ ਦੀ ਗੱਲ ਕਰਦੇ ਵੀ ਤੁਸੀਂ ਆਪਣਾ ਪੱਖ ਦੱਸੋ ਭਾਈ ਵੀ ਕਿਹੜਾ ਤੁਹਾਡਾ ਪੱਖ ਹੈ ਕੀ ਕਹਿਣਾ ਚਾਹੋਗੇ
ਜੀ
ਤਾਂ ਇਸ ਤਰਫ ਕਿਹਾ ਜਾਂਦਾ ਹੈ ਸਿੱਧੂ ਦੀ ਤਰਫ ਤੋਂ ਕਿਹਾ ਜਾਂਦਾ ਕਿ ਇਹ ਜਿਹੜੀ ਰਿਵਿਊ ਪਟੀਸ਼ਨ ਹੈ ਇਸ ਨੂੰ ਖਾਰਜ ਕੀਤਾ ਜਾਵੇ
ਜੀ
ਤਾਂ ਮਾਣਯੋਗ ਸੁਪਰੀਮ ਕੋਰਟ ਕਹਿੰਦੀ ਹੈ ਕਿ ਅਸੀਂ ਇਸ ਫਾਈਲ ਨੂੰ ਫਰੋਲਿਆ ਇਹਦੇ ਵਿੱਚ ਕਾਫੀ ਥਾਵਾਂ ਉੱਤੇ ਤੱਥਾਂ ਦੀ ਕਾਫੀ ਥਾਵਾਂ ਉੱਤੇ ਕਮੀਆਂ ਨੇ ਤਾਂ ਕਰਕੇ ਅਸੀਂ ਇਸ ਨੂੰ ਕੰਸੀਡਰ ਕੀਤਾ ਹੈ
ਜੀ
ਕੰਸੀਡਰ ਕਰਨ ਤੋਂ ਬਾਅਦ ਕੱਲ ਮੈਂ ਤੁਹਾਨੂੰ ਮਸਾਂ ਜ ਪਾਈ ਸੀ ਕਿ ਪਟਿਆਲਾ ਦੇ ਵਿੱਚ ਮਹਿੰਗਾਈ ਦੇ ਖਿਲਾਫ ਹਾਥੀ ਉੱਤੇ ਚੜ ਕੇ ਜਿਹੜਾ ਉਹ ਪ੍ਰਦਰਸ਼ਨ ਕਰ ਰਹੇ ਸੀ ਤਾਂ ਕੱਲ ਇਹਦਾ ਜਿਹੜਾ ਉਹ ਕੇਸ ਦਾ ਰਿਜ਼ਲਟ ਆ ਜਾਂਦਾ ਤੇ ਰਿਜ਼ਲਟ ਦੇ ਵਿੱਚ ਕੀ ਆਉਂਦਾ ਕਿ 1 ਸਾਲ ਦੀ ਉਹਨਾਂ ਨੂੰ ਸਜ਼ਾ ਹੋ ਜਾਂਦੀ ਹੈ ਇਹ ਜਦੋਂ ਸਜ਼ਾ ਹੋ ਜਾਂਦੀ ਹੈ ਤਾਂ ਉਸ ਤੋਂ ਬਾਅਦ ਦੇਖੋ ਵਿਰੋਧੀਆਂ ਦਾ ਕੰਮ ਹੁੰਦਾ ਹੈ ਵਿਰੋਧ ਵਿੱਚ ਬੋਲਣਾ
ਜੀ
ਮਾਣਯੋਗ ਅਦਾਲਤਾਂ ਦਾ ਕੰਮ ਹੁੰਦਾ ਫੈਸਲੇ ਦੇਣਾ ਤੇ ਇੱਕ ਦੋਸ਼ੀ ਦਾ ਕੰਮ ਹੁੰਦਾ ਆਪਣੀਆਂ ਅਗਲੀਆਂ ਕੋਸ਼ਿਸ਼ਾਂ ਵਿੱਚ ਜੁਟ ਜਾਣਾ
ਜੀ
ਉਹਨਾਂ ਨੇ ਵਕਤ ਵੀ ਲਿਆ ਚਾਹੇ ਅੱਜ ਮੀਤ ਸੀ ਵੀ ਉਹ ਜ਼ਿਆਦਾ ਵਕਤ ਲੈਣਗੇ ਪਰ ਜ਼ਿਆਦਾ ਵਕਤ ਉਹਨਾਂ ਨੇ ਨਹੀਂ ਲਿਆ ਪਰ ਇਸ ਤੋਂ ਪਹਿਲਾਂ ਮੈਂ ਕਹਿ ਦੇਵਾਂ ਕਿ ਵਿਰੋਧੀਆਂ ਨੇ ਬਹੁਤਾ ਵਿਰੋਧ ਨਹੀਂ ਕੀਤਾ ਜਿੰਨਾ ਕਾਂਗਰਸ ਦੇ ਅੰਦਰ ਖੁਸ਼ੀ ਹੈ
ਜੀ
ਕਾਂਗਰਸ ਦੇ ਵਿੱਚ ਸੁੱਖੀ ਰੰਧਾਵਾ ਜਿਹੜੇ ਸੁਖਜਿੰਦਰ ਸਿੰਘ ਰੰਧਾਵਾ ਸੁੱਖੀ ਰੰਧਾਵਾ ਅਸੀਂ ਕਹਿ ਦਿੰਦੇ ਹਾਂ ਉਪ ਮੁੱਖ ਮੰਤਰੀ ਵੀ ਰਹੇ ਗ੍ਰਹਿ ਮੰਤਰੀ ਵੀ ਰਹੇ ਉਹਨਾਂ ਦਾ ਬਿਆਨ ਆਇਆ ਕਹਿੰਦੇ ਸਿੱਧੂ ਸਾਹਿਬ ਨੂੰ ਘਬਰਾਉਣ ਦੀ ਜ਼ਰੂਰਤ ਨਹੀਂ ਮੈਂ ਜੇਲ੍ਹਾਂ ਬਹੁਤ ਸੋਹਣੀਆਂ ਬਣਾਈਆਂ
ਜੀ
ਉਹਨਾਂ ਨੇ ਇਹ ਵੀ ਗੱਲ ਕਹੀ ਕਿ ਕਾਂਗਰਸ ਤਾਂ ਨਹੀਂ ਪਾਸੇ ਕਰ ਸਕੀ ਸੀ ਪਰ ਮਾਣਯੋਗ ਸੁਪਰੀਮ ਕੋਰਟ ਨੇ ਸਿੱਧੂ ਨੂੰ ਪਾਸੇ ਕਰ ਦਿੱਤਾ ਮੈਂ ਇਸ ਬਿਆਨ ਨੂੰ ਬੜਾ ਹਲਕੇ ਪੱਧਰ ਦਾ ਬਿਆਨ ਮੰਨਦਾ ਹਾਂ
ਜੀ
ਸੁਪਰੀਮ ਕੋਰਟ ਨੇ ਇਹ ਕਿਹਾ ਕਿ ਸਿੱਧੂ ਸਾਹਿਬ ਕਾਂਗਰਸ ਤੋਂ ਪਾਸੇ ਹੋ ਜਾਣ ਉਹਨਾਂ ਨੇ ਇਹ ਕਿਤੇ ਆਪਣੇ ਜੋ ਉਹਨਾਂ ਨੇ ਰਿਜ਼ਲਟ ਲਿਖਿਆ ਹੈ ਸੁਣਵਾਈ ਤੋਂ ਬਾਅਦ ਉਹਦੇ ਵਿੱਚ ਕਿਹਾ ਕਿ ਹੁਣ ਸਿੱਧੂ ਸਾਹਿਬ ਸਿਆਸਤ ਨਹੀਂ ਕਰ ਸਕਣਗੇ ਉਹਨਾਂ ਨੇ ਕਿਹਾ ਕਿ ਕਾਂਗਰਸ ਵਾਲਾ ਕੰਮ ਹੁਣ ਸੁਪਰੀਮ ਕੋਰਟ ਨੇ ਕੀਤਾ ਇਹ ਬਿਆਨ ਜਿਹੜਾ ਹੈਗਾ ਉਹ ਸਿਆਸੀ ਬਿਆਨ ਹੈ ਇਹਦੇ ਉੱਤੇ ਰਾਜਾ ਵੜਿੰਗ ਦਾ ਵੀ ਬਿਆਨ ਆਇਆ ਕੈਪਟਨ ਮਨਿੰਦਰ ਦਾ ਵੀ ਬਿਆਨ ਆਇਆ ਖਰੋ ਮੈਂ ਬਿਆਨਾਂ 'ਚ ਨਹੀਂ ਜਾਂਦਾ ਮੈਂ ਇਹ ਕਹਿੰਦਾ ਕਿ ਅੱਜ ਉਹਨਾਂ ਨੇ ਪਟਿਆਲੇ ਦੀ ਜਿਹੜੇ ਸਥਾਨਕ ਅਦਾਲਤ ਹੈ ਉਹਦੇ ਵਿੱਚ ਆਪਣੇ ਆਪ ਨੂੰ ਪੇਸ਼ ਕੀਤਾ ਅਦਾਲਤੀ ਕਾਰਵਾਈ ਹੋਣ ਤੋਂ ਬਾਅਦ ਉਹਨਾਂ ਦਾ ਮੈਡੀਕਲ ਚੈੱਕਅਪ ਹੋਣ ਦੇ ਲਈ ਲਿਜਾਇਆ ਗਿਆ ਤੇ ਉਸ ਤੋਂ ਬਾਅਦ ਉਹਨਾਂ ਨੂੰ ਕੇਂਦਰੀ ਜੇਲ੍ਹ ਪਟਿਆਲਾ ਵਿੱਚ ਲਿਜਾਇਆ ਜਾ ਸਕਦਾ ਜਿੱਥੇ ਮਜੀਠਾ ਸਾਹਿਬ ਨੇ ਇਸ ਚੀਜ਼ ਦੀ ਇਸ ਕੇਸ ਦੀ ਚਾਹੇ ਸਿਆਸੀ ਸਾਂਝ ਤਾਂ ਹੋ ਸਕਦੀ ਹੈ ਸਿਆਸੀ ਵਿਰੋਧ ਤਾਂ ਹੋ ਸਕਦਾ ਪਰ ਜ਼ਮੀਨ ਅਸਮਾਨ ਦੇ ਕੇਸਾਂ ਦੇ ਵਿੱਚ ਇਹਦੀ ਕੋਈ ਮਜੀਠਾ ਸਾਹਿਬ ਦੇ ਕੇਸ ਨਾਲ ਬਰਾਬਰੀ ਨਹੀਂ ਉਹਨਾਂ ਦਾ ਕੇਸ ਸਮਾਜ ਉੱਤੇ ਕਲੰਕ ਹੈ
ਜੀ
ਸਮਾਜ ਦਾ ਇੱਕ ਪੱਦਾ ਹੈ ਮੈਂ ਨਹੀਂ ਕਹਿੰਦਾ ਉਹਨਾਂ ਨੇ ਕੀਤਾ ਹਲੇ ਇਸ ਚੀਜ਼ ਨੂੰ ਸਾਬਤ ਹੋਣ ਉੱਤੇ ਵਕਤ ਲੱਗਣਾ ਹੈ ਪਰ ਮੈਂ ਕਿਹਾ ਉਹਨਾਂ ਦਾ ਕੇਸ ਮੈਂ ਨਹੀਂ ਕਿਹਾ ਉਹਨਾਂ ਦਾ ਦੋਸ਼ ਉਹਨਾਂ ਦਾ ਕੇਸ ਇੱਕ ਤਰੀਕੇ ਦਾ ਕਲੰਕ ਹੈ ਪਰ ਸਿੱਧੂ ਸਾਹਿਬ ਦੀ ਇੱਕ ਭਰ ਜਵਾਨੀ ਵਿੱਚ ਹੋਈ ਇੱਕ ਗਲਤੀ ਹੈ ਤੇ ਮੈਂ ਇੱਥੇ ਕਹਿ ਦੇਵਾਂ ਕਿ ਮਾਣਯੋਗ ਸੁਪਰੀਮ ਕੋਰਟ ਨੇ ਸਪੈਸ਼ਲ ਲਿਖਿਆ ਉਹ 53 ਪੇਜ ਦੇ ਜਿਹੜਾ ਉਹਨਾਂ ਨੇ ਲਿਖਿਆ ਉਹਦੇ ਵਿੱਚ ਸਪੈਸ਼ਲ ਲਿਖਿਆ ਕਿ ਇਹ ਜਿਹੜੀ ਸਜ਼ਾ ਦਿੱਤੀ ਹੈ ਪਛਤਾਤਾਪ ਕਰਨ ਲਈ ਦਿੱਤੀ ਹੈ ਕਿ ਆਪਣਾ ਜਿਹੜਾ ਪਛਤਾਤਾਪ ਕਰੋ ਆਪਣੇ ਆਪ ਨੂੰ ਤੁਸੀਂ ਪਛਤਾਵਾ ਕਰਕੇ ਸੋਚੋ ਕਿ ਮੈਂ ਇਹ ਗਲਤੀ ਕਿਉਂ ਕੀਤੀ ਹੋਰ ਕੋਈ ਸਜ਼ਾ ਇਸ ਕਰਕੇ ਨਹੀਂ ਦਿੱਤੀ ਕਿ ਉਹ ਸਮਾਜ ਲਈ ਖਤਰਾ ਨੇ ਉਹ ਲਾ ਐਂਡ ਆਰਡਰ ਲਈ ਖਤਰਾ ਨੇ ਤਾਂ ਕੁੱਲ ਮਿਲਾ ਕੇ ਕਹਿ ਦਈਏ ਮੈਨੂੰ ਇਸ ਕੇਸ ਵਿੱਚ ਅੰਦਰ ਜਾਣ ਵਿੱਚ ਵੀ ਸਿੱਧੂ ਦੀ ਇਮਾਨਦਾਰੀ ਨਜ਼ਰ ਆਉਂਦੀ ਹੈ ਜੀ
ਜਸਵਿੰਦਰ ਜੀ ਜੇ ਸੁਪਰੀਮ ਕੋਰਟ ਨੇ ਲਿਖਿਆ ਵੀ ਜੇ ਸਜ਼ਾ ਦਿੱਤੀ ਗਈ ਹੈ ਸਮਝਾਉਣ ਵਾਸਤੇ ਦਿੱਤੀ ਗਈ ਆ 34 ਸਾਲ ਬਾਅਦ ਸਮਝਾਉਣ ਲੱਗੇ ਉਹਨੂੰ ਉਹ ਤਾਂ ਰਾਈਟ ਵੇ ਕੇਸ ਸੋਲਵ ਹੋਣੇ ਚਾਹੀਦੇ ਆ 30 ਸਾਲ ਬਾਅਦ ਸਮਝਾਉਣ ਲੱਗੇ ਉਹ ਤਾਂ ਰਾਈਟ ਵੇ ਸਮਝਾਉਣਾ ਚਾਹੀਦਾ ਇਨਸਾਨ ਤਾਂ ਮਿੰਟ ਗਲਤੀਆਂ ਕਰਦਾ ਤੁਸੀਂ 34 ਸਾਲ ਬਾਅਦ ਸਮਝਾਉਂਦੇ ਆ ਸੱਚ ਹੈ ਸੈਰ ਸੋਰੀ। ਸੋ ਸਿੱਧੂ ਸਾਹਿਬ ਗਏ ਆ ਜੇਲ੍ਹ, ਇਹ ਚਪੇੜ ਪੂਰੇ ਸਿਸਟਮ 'ਤੇ ਵੱਜੀ ਆ। ਮੈਂ ਕਹਿੰਦਾ ਜੇ ਦੇਖਿਆ ਜਾਵੇ, ਜੇ ਸੁਪਰੀਮ ਕੋਰਟ ਲਿਖਦੀ ਆ ਵੀ ਇਹ ਆ ਕਿ ਵੀ ਜੋ ਕੁਛ ਹੈ ਪਰ ਤੁਹਾਨੂੰ ਸਮਝਾਉਣ ਦੀ, ਅਗਲੀ ਵਾਰੀ ਗਲਤੀ ਨਾ ਕਰੋ ਤਾਂ ਤੁਹਾਨੂੰ ਜੇਲ੍ਹ ਭੇਜੇਗਾ, ਉਹ ਵੀ 34 ਸਾਲਾਂ ਬਾਅਦ। ਬੰਦਾ 50 ਸਾਲਾਂ ਵੱਲ ਗਲਤੀਆਂ ਕਰਦਾ, ਜਿਨ ਕਰਨੀ ਉਹ ਤਾਂ ਅਗਲੇ ਦਿਨ ਕਰ ਲੈਂਦਾ ਹੈਗਾ ਆ। ਸੋ ਸਿਸਟਮ ਬਹੁਤ ਡਿਲੇ ਹੋ ਗਿਆ। ਜਿਸ ਹਿਸਾਬ ਨਾਲ ਸਿਸਟਮ ਚੱਲਦਾ, ਤੁਸੀਂ ਪਹਿਲਾਂ ਕਿਹਾ 1984 ਦੇ ਕੇਸ ਹਜੇ ਖਾਲੀ ਪਏ ਹਨ। ਸੋ ਸਿਆਸਤ ਵਰਤਦੇ ਆ, ਪੈਸਾ ਵਰਤਦੇ ਆ। ਸੋ ਸਿੱਧੂ ਦੀ ਇਮਾਨਦਾਰੀ 'ਤੇ ਆਪਾਂ ਜੀ ਉਹਦਾ ਧੰਨਵਾਦ ਕਰਦੇ ਹਾਂ, ਕਿਉਂਕਿ ਖੁਦ ਗਏ ਆ, ਖੁਦ ਜੇਲ੍ਹ ਚੱਲੇ ਆ, ਕਿੰਤੂ ਪ੍ਰੰਤੂ ਨਹੀਂ ਕੀਤੀ, ਸਲਵਾਰ ਪਾ ਕੇ ਭੱਜੇ ਨੇ ਜਿੱਦਾਂ ਕਈ ਭੱਜਦੇ ਆ। ਉਸ ਸਿਸਟਮ ਦੇ ਵਿੱਚ ਰਹੇ ਆ, ਗਲਤੀ ਹੋਈ ਆ ਉਸ ਟਾਈਮ ਦੇ ਵਿੱਚ, ਨਹੀਂ ਹੋਣੀ ਚਾਹੀਦੀ ਸੀਗੀ। ਪਰ ਸੁਪਰੀਮ ਕੋਰਟ ਵੀ 34 ਸਾਲਾਂ 30 ਸਾਲਾਂ ਸਮਝਾਉਣ ਦੀ ਕੋਸ਼ਿਸ਼ ਕਰਦਾ, ਅਤੇ ਇੰਨਾ ਟਾਈਮ ਲੈ ਕੱਲੇ ਲਿਆ ਜੇ ਦੇਖਿਆ ਜਾਵੇ। ਸੋ ਕਈ ਸਿਸਟਮ ਵਰਤ ਲੈਂਦੇ ਹਨ, ਕਈ ਕਹਿੰਦੇ ਹਨ ਆਪਾਂ ਸਿਸਟਮ ਦੇ ਹਿਸਾਬ ਨਾਲ ਚੱਲਣਾ, ਸਿਸਟਮ ਦੇ ਹਿਸਾਬ ਨਾਲ ਚੱਲੇ ਹਨ। ਦੇਖਦੇ ਹਾਂ ਕਿੰਨੀ ਕੁ ਸਜ਼ਾ ਸਾਲ ਤੋਂ ਬਾਅਦ ਪੂਰੀ ਹੁੰਦੀ ਆ। ਲੱਗਦਾ 6 ਮਹੀਨੇ ਬਾਅਦ ਬਾਹਰ ਆ ਜਾਣਗੇ, ਕਿਉਂਕਿ ਸਜ਼ਾ ਜੇ ਸਾਲ ਦੀ ਹੁੰਦੀ ਤਾਂ ਬੰਦਾ ਸਹੀ ਰਹੇ ਤਾਂ ਪਹਿਲਾਂ ਹੀ ਬਾਹਰ ਆ ਜਾਂਦਾ ਹੈਗਾ। ਚਲੋ ਦੇਖਦੇ ਹਾਂ ਆਉਣ ਵਾਲੇ ਦਿਨਾਂ ਵਿੱਚ ਕੀ ਕੁਝ ਹੁੰਦਾ। ਬੜੀ ਜਲਦੀ ਆਪਾਂ ਮਯੰਕ ਭਤਨਾਗਰ ਸਾਹਿਬ ਨਾਲ ਵੀ ਗੱਲਬਾਤ ਕਰਨੀ ਆ। ਪਹਿਲਾਂ ਆਪਾਂ ਬੰਦੀ ਸਿੰਘਾਂ ਦੀ ਗੱਲਬਾਤ ਕਰ ਲਈਏ। ਜਿਹੜੀ ਉਹ ਕਮੇਟੀ ਬਣੀ ਸੀਗੀ, ਉਹਨਾਂ ਨੂੰ ਛੱਡਦੇ ਖੁਦ ਆਫ ਜੀ ਭਾਂਡੇ ਖਿਲਣ ਗਏ ਇਹਨਾਂ ਦੇ।
ਹਾਂ ਬਿਲਕੁਲ ਜੀ, ਖੈਰ ਮੈਂ ਚਾਹੇ ਇਸ ਖਬਰ ਨੂੰ ਅਖੀਰ ਵਿੱਚ ਕਰਨਾ ਚਾਹੁੰਦਾ ਹੁੰਦਾ, ਪਰ ਤੁਹਾਡਾ ਜਿਸ ਤਰੀਕੇ ਦੇ ਨਾਲ ਇਸ ਕਮੇਟੀ ਦੇ ਨਾਲ ਸਾਂਝ ਹੈ, ਦਿੱਲੀ ਸਾਂਝ ਹੈ, ਤਾਂ ਤੁਹਾਡੀ ਕੋਸ਼ਿਸ਼ ਹੁੰਦੀ ਹੈ ਕਿ ਇਸ ਖਬਰ ਨੂੰ ਪਹਿਲਾਂ ਕਰ ਲਿਆ ਜਾਵੇ,
ਕਿਉਂਕਿ 770 ਐਮਰਲ ਦੇ ਬਹੁਤ ਸਰੋਤੇ ਫਰਾਈਡੇ ਆ, ਖੁਸ਼ੀ ਵਿੱਚ ਜਾ ਰਹੇ ਹਨ ਕੰਮਾਂ 'ਤੇ। ਥੋੜ੍ਹੀ ਹੋਰ ਥੋੜ੍ਹਾ ਕਹਿੰਦੇ ਸ਼ੁਗਲ ਮੇਲਾ ਜਿਹਾ ਹੋ ਜਾਵੇ, ਜਿੱਥੇ ਖਬਰ ਦਾ ਖਬਰ ਹੁੰਦੀ ਆ। ਪਰ ਫਿਰ ਵੀ ਸਾਰੇ ਇੱਥੇ ਵੀ ਸੋਚ ਵਿਖਾ ਦੇਵੇ ਕਿਹੜੀ ਕਮੇਟੀ, ਕੌਣ ਕਮੇਟੀ ਬਣਾਉਣ ਲੱਗਾ ਆ। ਜਦੋਂ ਪਾਵਰ ਵਿੱਚ ਸੀਗੀ ਉਦੋਂ ਬਣਾਏ ਨਹੀਂ, ਅਤੇ ਹੁਣ ਬਣਾ ਕੇ ਕੀ ਕਰ ਲੈਣਗੇ? ਇੱਕ ਤਾਂ ਤੜਫੇ ਪਏ ਸੀਗੇ ਵੀ ਕਿਸਾਨ ਵਾਪਸ ਕੱਲੇ ਚਲ ਗਿਆ, ਭਗਵੰਤ ਮਾਨ ਦਾ ਕਹਿਣਾ ਮੰਨ ਲਿਆ, ਅਤੇ ਦੂਸਰੇ ਪਾਸੇ ਹੁਣ ਆਪਸ ਵਿੱਚ ਹੀ ਲੜ ਪਏ।
ਮੈਂ ਨਾ ਜੀ ਇਸ ਤਰੀਕੇ ਦੇ ਨਾਲ ਦੇਖਦਾ ਹੁੰਦਾ, ਖਾਸ ਕਰਕੇ ਸਾਡੇ NRI ਵੀਰਾਂ ਨੂੰ, ਮੈਨੂੰ ਐਂ ਲੱਗਦਾ ਹੁੰਦਾ ਕਿ ਜਿਹੜੇ ਸਾਡੇ NRI ਵੀਰ ਨੇ ਉਹ ਇੱਕ ਤਰੀਕੇ ਦੇ ਆਪਣੇ ਆਪ ਨੂੰ ਆਜ਼ਾਦ ਤਬੀਅਤ ਵਾਲੇ ਲੋਕਾਂ ਵਿੱਚ ਰੱਖਦੇ ਨੇ। ਕਦੇ ਜਦੋਂ ਅਸੀਂ ਦੇਖੀਏ ਨਾ ਕਿ ਜਦੋਂ ਕਿਸੇ ਪੰਛੀ ਨੂੰ ਮਾਰਿਆ ਜਾਂਦਾ, ਮੰਨ ਲਓ ਪੰਛੀਆਂ ਦਾ ਢੇਰ ਹੋਵੇ, ਪੂਰੇ ਦਾ ਪੂਰਾ ਗਰੁੱਪ ਹੋਵੇ, ਉਹਦੇ ਵਿੱਚੋਂ ਕੁਝ ਪੰਛੀ ਉੱਡ ਜਾਂਦੇ ਆ
ਜੀ,
ਕੁਝ ਪੰਛੀ ਫੜੇ ਜਾਂਦੇ ਆ ਪਰ ਉਹ ਤੜਫਦੇ ਰਹਿੰਦੇ ਆ, ਉਹ ਆਪਣੇ ਫੰਗ ਮਾਰਦੇ ਰਹਿੰਦੇ ਆ, ਤੇ ਕੁਝ ਪੰਛੀ ਨੀਵੀਂ ਪਾ ਕੇ ਬੈਠ ਜਾਂਦੇ ਆ, ਤੇ ਉਹਨਾਂ ਦੀ ਧੌਣ ਆ ਜਿਹੜੀ ਉਹ ਕਲਮ ਕਰ ਦਿੱਤੀ ਜਾਂਦੀ
ਜੀ।
ਜਿਹੜੇ ਮੈਂ NRI ਵੀਰ ਮੰਨਦਾ, ਇਹ ਮੈਂ ਉਹ ਪੰਛੀ ਮੰਨਦਾ ਜਿਹੜੇ ਉੱਡ ਗਏ ਨੇ, ਜਿਹੜੇ ਕਹਿ ਗਏ ਨੇ ਕਿ ਸਾਨੂੰ ਇਹ ਸਿਸਟਮ ਮਨਜ਼ੂਰ ਨਹੀਂ, ਅਸੀਂ ਇਸ ਸਿਸਟਮ ਤੋਂ ਬਾਗੀ ਹੁੰਦੇ ਹਾਂ
ਜੀ।
ਜਿਹੜੇ ਇੱਥੇ ਜਿਉਂਦੀਆਂ ਜ਼ਮੀਰਾਂ ਵਾਲੇ ਲੋਕ ਨੇ, ਜਿਹੜੇ ਸਾਧਨ ਤਲਾਸ਼ ਰਹੇ ਨੇ, ਉਹ ਪੰਛੀ ਨੇ ਜਿਹੜੇ ਫੜਫੜਾ ਰਹੇ ਨੇ, ਜਿਹੜੇ ਭੱਜਣ ਦੀ ਕੋਸ਼ਿਸ਼ ਵਿੱਚ ਨੇ, ਜਿਹੜੇ ਇਸ ਸਿਸਟਮ ਤੋਂ ਆਪਣੇ ਆਪ ਨੂੰ ਦੂਰ ਕਰਨਾ ਚਾਹੁੰਦੇ ਨੇ। ਧੌਣਾ ਪਾ ਕੇ ਜਾਂ ਧੌਣਾ ਰੱਖ ਕੇ ਮੂਹਰੇ ਹੋਣ ਵਾਲਿਆਂ ਦੀ ਗੱਲ ਮੈਂ ਕਰਦਾ ਨਹੀਂ, ਕਿਉਂਕਿ ਮੈਂ ਬੇਜ਼ਮੀਰਿਆਂ ਦੀ ਗੱਲ ਬਹੁਤ ਘੱਟ ਕਰਨੀ ਪਸੰਦ ਕਰਦਾ। ਤਾਂ ਇੱਥੇ ਮੈਨੂੰ ਇਹ ਵੀ ਗੱਲ ਲੱਗਦੀ ਹੈ ਕਿ ਇਕੱਲੇ ਤੁਸੀਂ ਨਹੀਂ, ਜਿੰਨੇ ਵੀ ਸਾਡੇ NRI ਵੀਰ ਆ, ਉਹ ਸਾਡੀਆਂ ਸਿੱਖ ਸੰਸਥਾਵਾਂ ਬਾਰੇ ਜਾਣਨਾ ਚਾਹੁੰਦੇ ਨੇ, ਉਹ ਪਤਾ ਕਰਨਾ ਚਾਹੁੰਦੇ ਨੇ ਕਿ ਕੀ ਕੁਝ ਹੁੰਦਾ, ਉਹ ਸਾਡੇ ਹਰੇਕ ਪਲੇਟਫਾਰਮ ਉੱਤੇ ਇਹ ਨਿਗਾਹ ਰੱਖਣੀ ਚਾਹੁੰਦੇ ਨੇ ਕਿ ਕੀ ਵਾਪਰਿਆ, ਕੀ ਸਿਸਟਮ ਬਦਲਿਆ ਕਿ ਉਵੇਂ ਹੀ ਚੱਲੀ ਜਾਂਦਾ। ਉੱਥੇ ਜਦੋਂ ਅਸੀਂ ਆਏ ਸੀ ਉਦੋਂ ਵੀ ਆਏ ਸੀ, ਹੁਣ ਵੀ ਆਏ ਆ, ਪੀੜੀਆਂ ਬਦਲ ਗਈਆਂ ਨੇ, ਇਮਾਰਤਾਂ ਬਦਲ ਗਈਆਂ ਨੇ, ਇਮਾਰਤਾਂ ਦੇ ਰੰਗ ਬਦਲ ਗਏ ਨੇ, ਲੀਡਰ ਬਦਲ ਗਏ ਨੇ, ਪੱਗਾਂ ਦੇ ਰੰਗ ਬਦਲ ਗਏ ਨੇ, ਵਿਧਾਨ ਸਭਾ ਦੀਆਂ ਸੀਟਾਂ ਵੱਧਦੀਆਂ ਘਟਦੀਆਂ ਰਹੀਆਂ ਨੇ, ਪਾਰਟੀਆਂ ਦੇ ਨਾਂ ਬਦਲ ਗਏ ਨੇ, ਲੀਡਰ ਇਧਰੋਂ ਉਧਰ ਉੱਠ ਗਏ ਨੇ, ਹੋਇਆ ਕੀ, ਹੋਇਆ ਕੁਛ ਨੀ। ਤਾਂ ਉਹਦੇ ਉੱਤੇ ਗੱਲ ਕਰਦੇ ਆ। ਤੇ ਇੱਕ ਹੁਣ ਕਮੇਟੀ ਬਣੀ ਸੀ ਜਿਹਦੀ ਅਸੀਂ ਸਾਂਝ ਪਾਈ ਸੀ, ਤੇ ਉਹਨਾਂ ਦੀ ਨਾ ਪਹਿਲੀ ਮੀਟਿੰਗ ਸੀਗੀ ਜੀ। ਇਹ ਕਮੇਟੀ ਬਣਾਈ ਸੀ ਬੰਦੀ ਛੋੜ ਸਿੰਘਾਂ ਦੇ ਲਈ, ਇਹ ਪਹਿਲਾਂ ਦੇ ਵਿੱਚ ਸੀਗੇ ਜੀ 9 ਮੈਂਬਰ। ਫਿਰ ਮੈਂ ਤੁਹਾਨੂੰ ਕੱਲ ਦੱਸਿਆ ਸੀ ਕਿ ਉਹਦੇ ਵਿੱਚ 2 ਮੈਂਬਰ ਵਧਾ ਦਿੱਤੇ ਗਏ ਸੀ, ਤਖ਼ਤ ਸ੍ਰੀ ਪਟਨਾ ਸਾਹਿਬ ਵਾਲੇ ਜਿਹੜੇ ਮੈਂਬਰ ਉਹਦੇ ਵਿੱਚ ਸ਼ਾਮਲ ਕਰ ਲਏ ਗਏ ਸੀਗੇ। ਤਾਂ ਇਹ ਹੋ ਗਈ ਸੀ ਗਿਣਤੀ 11 ਮੈਂਬਰਾਂ ਦੀ ਅੱਜ ਜੀ ਜਿਹੜੀ ਪਲੇਠੀ ਉਹ ਮੀਟਿੰਗ ਹੁੰਦੀ ਹੈ
ਜੀ।
ਤੇ ਉਸ ਮੀਟਿੰਗ ਦੇ ਵਿੱਚ ਉਹਨਾਂ ਨੇ ਜਿਹੜੀ ਸਭ ਤੋਂ ਅਹਿਮ ਜ਼ਰੂਰੀ ਅਤ ਜ਼ਰੂਰੀ ਗੱਲ ਕਹੀ, ਉਹ ਇਹ ਕਹੀ ਕਿ 15 ਦਿਨਾਂ ਤੱਕ ਉਹ ਵਫਦ ਦੇ ਰੂਪ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਮਿਲਣਗੇ ਤੇ ਸੂਚੀ ਦੇਣਗੇ। ਉਸ ਸੂਚੀ ਦੇ ਵਿੱਚ ਵੀ ਸਾਡੇ ਆਹ ਬੰਦੀ ਸਿੰਘ ਜਿਹੜੇ ਰਿਹਾ ਕੀਤੇ ਜਾਣ, ਤੇ ਜਿਹੜੀ ਹੁਣ ਤੱਕ ਸਾਡੇ ਕੋਲ ਰਿਪੋਰਟ ਆਈ ਹੈ 30 ਜਿਹੜੇ ਸਾਡੇ ਬੰਦੀ ਸਿੰਘ ਨੇ ਉਹਨਾਂ ਦੀ ਸੂਚੀ ਤਿਆਰ ਕੀਤੀ ਜਾ ਰਹੀ ਹੈ ਨੱਤੀਆਂ ਦੀ। ਪਰ ਠੀਕ ਹੈ ਜੀ,
ਨਾ ਤਿੰਨਾਂ ਚੋਂ ਨਾ ਤੇਰਾਂ ਚੋਂ ਦਰਵਾਜ਼ਾ ਕੌਣ ਖੋਲੂਗਾ ਇਹਨਾਂ ਵਾਸਤੇ? ਜਦੋਂ ਦਰਵਾਜ਼ੇ ਖੋਲੇ ਸੀ ਉਦੋਂ ਕੁਛ ਕੀਤਾ ਨੀ, ਗੱਲ ਬਾਅਦ ਚ ਕਰਦੇ ਆ, ਕਿਉਂਕਿ 770 AM ਵਾਲੇ ਸਾਡੇ ਕੋਲ 11 ਮਿੰਟ ਬਾਕੀ ਹਨ। ਮੈਂ ਥੋੜੀਆਂ ਸਪੋਂਸਰ ਵੀ ਆਪਣੇ ਦਾ ਧੰਨਵਾਦ ਕਰਵਾਂ। ਇਹ ਕਮੇਟੀ ਦੀ ਕਾਫੀ ਲੰਬੀ ਚੌੜੀ ਗੱਲਬਾਤ ਚੱਲਣੀ ਆ, ਸੋ ਕਮੇਟੀ ਕਿੱਡੀ ਅਹਿਮ ਇਹਨਾਂ ਨੇ ਤਿਆਰੀ ਕਰਨ ਲੱਗੇ ਹੋਏ ਆ ਵੀ ਆਪਾਂ ਆਹ ਕੁਝ ਕਰਨਾ। ਜਦੋਂ ਦਰਵਾਜ਼ੇ ਖੋਲੇ ਸੀਗੇ ਉਦੋਂ ਕੁਛ ਨੀ ਕੀਤਾ, ਤੇ ਹੁਣ ਦਰਵਾਜ਼ੇ ਤੁਹਾਡੇ ਵਾਸਤੇ ਬੰਦ ਆ, ਖੜਕਾਉਣ ਨੂੰ ਦਰਵਾਜ਼ਾ ਨਹੀਂ ਖੋਲਣਗੇ। ਲਓ ਜੀ, A1 ਕੈਸ਼ ਐਂਡ ਕੈਰੀ ਵਾਲੇ ਰੈਸਟੋਰੈਂਟ ਦੀ ਬਿਜ਼ਨਸ ਵਿੱਚ ਹੋਲਸੇਲ ਪ੍ਰਾਈਸ ਵਿੱਚ ਸਮਾਨ ਖਰੀਦਣਾ ਚਾਹੁੰਦੇ ਹੋ ਤਾਂ A1 ਕੈਸ਼ ਐਂਡ ਕੈਰੀ ਤੇ ਪਹੁੰਚਣਾ ਜ਼ਰੂਰ। ਵੱਖ ਵੱਖ ਏਰੀਏ ਦੇ ਵਿੱਚ ਇਹਨਾਂ ਦੇ ਵੱਡੇ ਵੱਡੇ ਵੇਅਰ ਹਾਊਸ ਨੂੰ ਪੈਸੇ ਬਚਾ ਸਕਦੇ ਹੋ A1 ਕੈਸ਼ ਐਂਡ ਕੈਰੀ ਤੋਂ। ਵੈਸ਼ਨੂ ਢਾਬੇ ਵਾਲੇ ਹਨ, $8 ਪਰ ਪਰਸਨ ਕੇਟਰਿੰਗ ਕਰਕੇ ਦਿੰਦੇ ਆ, ਕਾਲ ਕਰਕੇ ਪਤਾ ਕਰ ਲਿਓ। ਤੇ ਜੀਵਨ ਗਰੋਸਰਸ ਵੀ ਹਨ, ਟਿਫਨ ਸਰਵਿਸ ਵੀ ਅਵੇਲੇਬਲ ਹੈ। ਗਰੋਸਰੀ ਕਰਨੀ ਚਾਹੁੰਦੇ ਹੋ ਡਿਕਸੀ ਅਤੇ ਵਿਲਿੰਗ ਪਾਰਕਵੇ, ਡਿਕਸੀ ਅਤੇ ਨੌਰਥ ਪਾਰਕਵੇ ਦਾ ਏਰੀਆ ਹੈ, ਹਾਊਡਨ ਬੁਲਾਵਾਰਡ ਤੇ ਹੈ, 375 ਹਾਊਡਨ ਯੂਨਿਟ ਨੰਬਰ 1। ਇੱਥੇ ਵੈਸ਼ਨੂ ਢਾਬਾ ਅਤੇ ਜੀਵਨ ਗਰੋਸਰਸ ਆ, ਦੋਨੇ ਜਗ੍ਹਾ ਤੋਂ ਕਾਫੀ ਸਾਰੇ ਪੈਸੇ ਬਚਾ ਸਕਦੇ। 905-230-0375, ਟਿਫਨ ਸਰਵਿਸ $141 ਵਿੱਚ ਮਿਲ ਜਾਂਦੀ ਹੈਗੀ ਆ। ਰੋਇਲ ਦੁਬਈ ਜੂਲਰ, ਜੂਲਰੀ ਖਰੀਦਣਾ ਚਾਹੁੰਦੇ ਹੋ 905-676-1212, ਰੋਇਲ ਦੁਬਈ ਜੂਲਰਸ ਮਾਲਟਨ ਵਿੱਚ ਹਨ, ਬੜਾ ਵਧੀਆ ਪ੍ਰਾਈਸ ਵਿੱਚ, ਸਰਵਿਸ ਵੀ ਬਹੁਤ ਵਧੀਆ, ਕੁਆਲਿਟੀ ਅਤੇ ਨਾਲ ਨਾਲ ਡਿਜ਼ਾਇਨ ਵੱਖਰੇ ਵੱਖਰੇ ਪਹੁੰਚੇ ਹੋਏ ਸੋਨੇ ਦੇ ਜਿਹੜੇ ਗਿਫਟ ਲੈ ਕੇ ਦੇਣੇ ਆ ਮਿੱਤਰਾਂ ਦੋਸਤਾਂ ਨੂੰ। 905-676-1212 ਸੰਪਰਕ ਕਰਨਾ। ਡਰਕਾਰ ਵਾਲੇ ਹਨ, ਇਹਨਾਂ ਨੂੰ ਡਰਾਈਵਰ ਚਾਹੀਦੇ, ਸਿੰਗਲ ਅਤੇ ਟੀਮ ਡਰਾਈਵਰ, ਬਹੁਤ ਵੱਡੀ ਟੀਮ ਹੈ ਡਰਕਾਰ ਵਾਲੇ ਦੀ। ਇਸ ਕੰਪਨੀ ਨੂੰ ਜੁਆਇਨ ਕਰਨਾ ਚਾਹੁੰਦੇ ਹੋ, 437-242-3158 ਫੋਨ ਨੰਬਰ ਆ। ਅਤੇ ਕੈਨਡਾ ਕੰਸੂਮਰ ਕਹਿ ਰਹੇ, ਇਸ ਜਸਵੀਰ ਸਿੰਘ ਹੰਡੂ ਜੀ ਕਹਿੰਦੇ, ਕਰਜ਼ੇ ਵਿੱਚ ਡੁੱਬ ਰਹੇ ਹੋ, ਡੁੱਬ ਗਏ ਹੋ, ਬਾਹਰ ਕੱਢ ਕੇ ਦਿੰਦੇ 80% ਦੇ ਕਰਜ਼ਾ ਮਾਫ਼ ਕਰਕੇ ਦਿੰਦੇ। ਕਾਲ ਕਰ ਲੈਣਾ 416-500-2100 ਤੇ। ਅਤੇ ਅਲਫਾ ਟਰਾਂਸ ਵਾਲਿਆਂ ਨੂੰ ਸਿੰਗਲ ਅਤੇ ਟੀਮ ਡਰਾਈਵਰ ਚਾਹੀਦੇ, 905-799-1525 ਫੋਨ ਨੰਬਰ ਆ। ਦੁਆਬਾ ਸਵੀਸਨ ਰੈਸਟੋਰੈਂਟ 100% ਵੈਜੀਟੇਰੀਅਨ ਭੋਜਨ ਬਣਾ ਕੇ ਦਿੰਦੇ ਆ, 10 ਲਾਈਟ ਬੀਮ ਟੈਰਸ ਤੇ ਹਨ, ਬਹੁਤ ਵੱਡੀ ਫੈਕਟਰੀ ਇਹਨਾਂ ਦੀ ਬ੍ਰੈਂਪਟ ਦੇ ਵਿੱਚ, ਹਰਟੇਜ ਰੋਡ ਅਜੇ ਸਟੀਲ ਤੇ ਹੈਗੇ ਆ। ਨੰਬਰ 905-796-7888। ਇੱਕ ਹੋਰ ਰੈਸਟੋਰੈਂਟ ਖੁੱਲ੍ਹਣ ਜਾ ਰਿਹਾ, ਉਹਦੀ ਵੀ ਜਾਣਕਾਰੀ ਲੈ ਕੇ ਆਵਾਂਗੇ। ਵੱਖ ਵੱਖ ਏਰੀਆ ਦੇ ਵਿੱਚ ਰੈਸਟੋਰੈਂਟ ਸਨ ਦੁਆਬਾ ਸਵੀਸ ਵਾਲਿਆਂ ਦੇ, ਸੋ ਦੁਆਬੀ ਨਾਲ ਤੁਸੀਂ ਸੰਪਰਕ ਕਰਨਾ। ਟਿਫਨ ਸਰਵਿਸ ਵੀ ਅਵੇਲੇਬਲ ਹੈਗੀ ਆ, ਅਤੇ ਭੋਜਨ ਜਿਹੜਾ 100% ਵੈਜੀਟੇਰੀਅਨ ਬਣਾ ਕੇ ਦਿੰਦੇ ਹਨ। ਰੀਅਲ ਸਟੇਟ ਵਿੱਚੋਂ ਰੀਮੈਕਸ ਗੋਲਡ ਰਿਐਲਟੀ ਸਰਵਿਸ ਨਾਲ ਸੰਪਰਕ ਕਰ ਲੈਣਾ, ਗੋਲਡੀ ਕੁੰਮਨ ਦੀ ਟੀਮ ਦੇ ਨਾਲ, ਤੁਹਾਡੇ ਕੋਲ ਲਾਇਸੈਂਸ ਹੈਗਾ, ਇਹਨੇ ਟੀਮ ਨੂੰ ਜੁਆਇਨ ਕਰਨਾ ਚਾਹੁੰਦੇ ਹੋ। 905-456-1010 ਤੇ ਤੁਸੀਂ ਗੱਲਬਾਤ ਕਰ ਸਕਦੇ, 905-456-1010। ਵਰਲਡਵਾਈਡ ਕੈਰੀਅਰ, ਨੌਰਥ ਅਮਰੀਕਾ ਵਿੱਚ ਸਾਰੇ ਪਾਸੇ ਦੇ ਟਰੱਕ ਘੁੰਮਦੇ ਆ, ਤੁਸੀਂ ਇਹਨਾਂ ਦੀ ਟੀਮ ਨੂੰ ਜੁਆਇਨ ਕਰਨਾ ਚਾਹੀਦਾ। ਸਿੰਗਲ ਡਰਾਈਵਰ, ਟੀਮ ਡਰਾਈਵਰ ਇਹਨਾਂ ਨੂੰ ਚਾਹੀਦੇ ਹਨ। ਨੰਬਰ 416-213-1334 ਆ। ਅਤੇ ਮਾਲਵਾ ਵੈਡੇ ਵਾਲੇ 180 ਐਡਵਾਂਸ ਬੁਲਵਰ ਤੇ, ਮਿਗ ਅਤੇ ਗਲੂਮਨ ਵੈਡੇ ਲੋਡ ਪੈ ਜਾਵੇ, ਮਾਲਵਾ ਵੈਡੇ 905-453-6006 ਹੈਗਾ ਫੋਨ ਨੰਬਰ। ਅਤੇ GNE ਮੋਰਗੇਜ ਦੇ ਮਯੰਕ ਬਤਨਾਗਰ ਸਾਹਿਬ ਪ੍ਰੋ ਨੂੰ ਸੰਪਰਕ ਕਰਦੇ ਆ। ਮੋਰਗੇਜ ਚਾਹੀਦੀ ਆ ਜਾਂ ਆਪਣੇ ਘਰ ਵਿੱਚ ਈਕੋ ਡੀ ਪਈ ਆ, ਪੈਸੇ ਕੱਢ ਕੇ ਕ੍ਰੈਡਿਟ ਲਾਈਨ ਬਣਾਉਣੀ ਆ, ਪੈਸੇ ਪੇ ਆਫ ਕਰਨੇ ਆ, ਦੇ ਹੈਵ ਕਹਿੰਦੇ ਰਸਤਾ ਖੋਲ੍ਹ ਦਿੰਦੇ ਆ ਤੁਹਾਡੇ ਵਾਸਤੇ, ਕਈ ਵਾਰੀ ਵੀਜ਼ੇ ਕਾਰਡ ਭਰੇ ਹੁੰਦੇ ਆ, ਕ੍ਰੈਡਿਟ ਲਾਈਨ ਬਣਾ ਕੇ ਉਹ ਪੈਸੇ ਕਿਸ ਤਰ੍ਹਾਂ ਤੁਸੀਂ ਪੇ ਆਫ ਕਰਨੇ ਆ, ਕਿੱਥੇ 25-30% ਇੰਟਰਸਟ ਦਿੰਦੇ ਹੋ, ਕਿੱਥੇ 4-5% ਜਾਂ 3% ਤੱਕ ਸਰ ਜਾਂਦਾ ਹੈਗਾ। ਮੋਰਗੇਜ ਦੇ ਰੇਟ ਕੀ ਚੱਲ ਰਹੇ ਹਨ ਕਾਲ ਕਰਕੇ ਪਤਾ ਕਰ ਲੈਣਾ। ਫਸਟ ਔਰ ਸੈਕਿੰਡ ਮੋਰਗੇਜ ਲੈਣੀ ਹੋਵੇ, ਰੀਫਾਈਨਾਂਸਿੰਗ ਕਰਵਾਉਣੀ ਹੋਵੇ, 647-2020-23 647-702-2023 ਤੇ ਗੱਲਬਾਤ ਕਰ ਲੈਣੀ ਆ। 770 AM ਡਾਲ ਤੇ 7 ਵਜੇ ਤੋਂ ਲੈ ਕੇ 8 ਵਜੇ ਤੱਕ ਪ੍ਰੋਗਰਾਮ ਚੱਲਦਾ, ਮੰਡੇ ਟੂ ਫਰਾਈਡੇ, ਤੁਸੀਂ ਸੁਣਦੇ ਰਿਹਾ ਕਰੋ 770 AM ਡਾਇਲ। ਸ਼ਾਮ ਤੱਕ ਵੱਖਰੇ ਵੱਖਰੇ ਪ੍ਰੋਗਰਾਮ ਚੱਲਦੇ, ਸਾਡਾ ਪ੍ਰੋਗਰਾਮ ਮੰਡੇ ਨੂੰ ਫਰਾਈਡੇ 7 AM to 8 AM ਚੱਲਦਾ, ਅਤੇ 7-9 CKMS 102.7 FM ਅਤੇ 24 ਘੰਟੇ 7 ਦਿਨ ਵਿਰਾਸਤ TV ਟਰੱਕਿੰਗ ਟੂਡੇ TV ਦੇ ਪ੍ਰੋਗਰਾਮ ਚੱਲਦੇ ਹਨ। ਟਰਾਂਸਪੋਰਟੇਸ਼ਨ ਦੀ ਬਿਜ਼ਨਸ ਵਿੱਚ ਇੰਸ਼ੋਰੈਂਸ ਤੋਂ ਪੈਸੇ ਬਚਾਉਣੇ ਆ, ਫਿਊਲ ਤੋਂ ਪੈਸੇ ਬਚਾਉਣੇ ਆ, ਕਿਹੜੇ ਨੈਟਵਰਕ ਸਰਵਰ ਅਤੇ ਡਿਵਾਈਸ ਚਾਹੀਦੇ, ਕੰਸਲਟਿੰਗ ਕਰਕੇ ਦਿੰਦੇ ਹਨ ਸਾਡੇ ਵੀਰ ਸੁਖਵਿੰਦਰ ਸਿੰਘ। 416-613-8081 ਦੇ ਗੱਲਬਾਤ ਕਰਨੀ ਆ, 416-613-8081 ਦੇ ਸੰਪਰਕ ਕਰ ਸਕਦੇ ਹੋ। ਗੱਲਬਾਤ ਲੜੀਵਾਰ ਚੱਲਦੀ ਰਹਿਣੀ, ਸਾਡੇ ਵੀਰ ਜਸਵਿੰਦਰ ਜੀ ਦਾ, ਜਸਵਿੰਦਰ ਯਾਦ ਨਾਲ ਫਿਰ ਗੱਲਬਾਤ ਕਰਦੇ ਆ। ਮੇਰਾ ਇੱਥੇ ਕੈਮਰਾ ਸਵਿਚਿੰਗ ਫਰੀਜ਼ ਹੋ ਗਈ ਸੀ, ਮੁੜ ਕੇ ਚੱਲ ਪਈ ਹੈਗੀ ਆ। ਜਸਵਿੰਦਰ ਜੀ ਇੱਕ ਵਾਰੀ ਫਿਰ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ। ਲਓ ਜੀ, ਇਸ ਕਮੇਟੀ ਦੀ ਗੱਲਬਾਤ ਕਰੀਏ ਹੁਣ, ਜਿਹੜੀ ਕਮੇਟੀ ਖੜੀ ਕੀਤੀ ਗਈ ਸੀਗੀ, ਸੇ ਜਦੋਂ ਦਰਵਾਜ਼ੇ ਖੁੱਲ੍ਹੇ ਸੀ ਉਦੋਂ ਵੜਨ ਦੀ ਕੋਸ਼ਿਸ਼ ਨਹੀਂ ਕੀਤੀ, ਅਤੇ ਹੁਣ ਕਹਿੰਦੇ ਪ੍ਰਧਾਨ ਮੰਤਰੀ ਨੂੰ ਮਿਲਣਾ, ਕਿੱਦਾਂ ਹੋ?
ਬਿਲਕੁਲ ਜੀ, ਵੈਸੇ ਜੀ ਬਿਲਕੁਲ ਇਹਨੇ ਕਿਹਾ ਕਿ ਸੀ ਸਾਡੇ ਦੇਸ਼ ਦੇ ਜਿਹੜੇ ਪ੍ਰਧਾਨ ਮੰਤਰੀ ਸਾਹਿਬ ਆ ਉਹਨਾਂ ਨੂੰ ਇਸ ਸੰਬੰਧ ਵਿੱਚ 15 ਦਿਨਾਂ ਤੱਕ ਮਿਲਾਂਗੇ। ਦੇਖੋ ਜੀ, ਇਹ ਤਾਂ ਇੱਕ ਆਸ ਹੈ ਕਿ 15 ਦਿਨਾਂ ਤੱਕ ਮਿਲਾਂਗੇ, ਪਰ ਅਗਲਾ ਸਵਾਲ ਇਹ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ 15 ਦਿਨਾਂ ਤੱਕ ਇਸ ਕਮੇਟੀ ਨੂੰ ਮਿਲਣਗੇ? ਕਿ ਉਹਨਾਂ ਨੇ ਇਸ ਚੀਜ਼ ਨੂੰ ਹਰੀ ਝੰਡੀ ਦੇ ਦਿੱਤੀ ਹੈ ਕਿ ਉਹ ਇਸ ਵਫਦ ਨੂੰ ਮਿਲਣਗੇ? ਮੈਨੂੰ ਲੱਗਦਾ ਜੇਕਰ ਉਹ ਮਿਲਣਗੇ ਵੀ ਤਾਂ ਉਹ ਸੁਖਦੇਵ ਸਿੰਘ ਢੀਂਡਸਾ ਨੂੰ ਮਿਲਣਗੇ
ਜੀ,
ਉਹ ਮਿਲਣਗੇ ਵੀ ਤਾਂ ਮਨਜਿੰਦਰ ਸਿੰਘ ਸਿਰਸਾ ਨੂੰ ਮਿਲਣਗੇ, ਉਹ ਮਿਲਣਗੇ ਵੀ ਤਾਂ ਦਿੱਲੀ ਦੀ ਕਮੇਟੀ ਦੇ ਜਿਹੜੇ ਮੈਂਬਰ ਉਹਨਾਂ ਨਾਲ ਸਾਂਝ ਰੱਖਦੇ ਨੇ ਉਹਨਾਂ ਨੂੰ ਮਿਲਣਗੇ, ਜੇ ਮਿਲਣਗੇ ਵੀ ਤਾਂ ਉਹ ਖੱਟਰ ਸਾਹਿਬ ਦੇ ਕਹਿਣ ਨਾਲ ਹਰਿਆਣਾ ਕਮੇਟੀ ਦੇ ਜਿਹੜੇ ਉਹਨਾਂ ਦੇ ਕਲੋਜ਼ ਰਹਿੰਦੇ ਨੇ ਉਹਨਾਂ ਨੂੰ ਮਿਲਣਗੇ, ਜੇ ਉਹ ਮਿਲਣਗੇ ਵੀ ਤਾਂ ਤਖ਼ਤ ਸ੍ਰੀ ਪਟਨਾ ਸਾਹਿਬ ਜਿੱਥੇ ਬਿਹਾਰ ਦੇ ਵਿੱਚ ਉਹ ਆਪਣੀ ਸਰਕਾਰ ਰੱਖਦੇ ਨੇ ਉਹਨਾਂ ਦੇ ਕਹਿਣ ਉੱਤੇ ਉਸ ਵਫਦ ਨੂੰ ਮਿਲਣਗੇ, ਮਿਲਣਗੇ ਵੀ ਤਾਂ ਉਹ ਗੁਜਰਾਤ ਦੇ ਸਿੱਖਾਂ ਦਾ ਜਿਹੜਾ ਇੱਕ ਵਫਦ ਉਹਨਾਂ ਨਾਲ ਜੁੜਿਆ ਹੋਇਆ ਉਹਨਾਂ ਨੂੰ ਮਿਲਣਗੇ। ਮੇਰੇ ਕਹਿਣ ਦਾ ਭਾਵ ਹੈ ਕਿ ਉਹ ਸਿੱਖਾਂ ਨੂੰ ਜ਼ਰੂਰ ਮਿਲਣਗੇ, ਪਰ ਉਹ ਕਿੰਨਾਂ ਨੂੰ ਮਿਲਣਗੇ ਉਹ ਉਹਨਾਂ ਦੀ ਸੋਚ ਹੈ। ਅਗਲੀ ਗੱਲ ਉਹ ਜੀ ਜੀ
ਅਗਲੀ ਗੱਲ ਤੋਂ ਪਹਿਲਾਂ ਤੁਸੀਂ ਕਹਿ ਰਹੇ ਸਿੱਖਾਂ ਨੂੰ ਜ਼ਰੂਰ ਮਿਲਣਗੇ, ਤੁਸੀਂ ਇਹਨਾਂ ਵਿੱਚ ਇਹਨਾਂ ਨੂੰ ਸਿੱਖ ਨਹੀਂ ਸਮਝਦੇ? ਮੈਂ ਪੁੱਛ ਲਵਾਂ ਫਿਰ ਵੀ
ਜੀ, ਮੈਂ ਇਸੇ ਗੱਲ ਤੇ ਹੋ ਸੀਗਾ, ਉਹ ਸਿੱਖਾਂ ਨੂੰ ਜ਼ਰੂਰ ਮਿਲਣਗੇ, ਪਰ ਸਵਾਲ ਅਗਲਾ ਇਹ ਹੈ ਕਿ ਕਿਹੜੇ ਸਿੱਖਾਂ ਨੂੰ ਮਿਲਣਾ
ਜੀ,
ਉਹਦੀ ਚੋਣ ਉਹ ਖੁਦ ਕਰਨਗੇ। ਤੇ ਜੇਕਰ ਉਹ ਇਸ ਸਿੱਖ ਜਥੇਬੰਦੀ ਦੀ ਇਸ ਕਮੇਟੀ ਨੂੰ ਮਿਲਦੇ ਨੇ ਤਾਂ ਜ਼ਰੂਰ ਉਹ ਰੋਂਦੀ ਦੇ ਸਿਰ ਉੱਤੇ ਹੱਥ ਧਰਨ ਵਾਲੀ ਗੱਲ ਕਰਨਗੇ, ਵਰਾ ਕੇ ਮੋੜ ਦੇਣਗੇ। ਪਰ ਮੈਨੂੰ ਇਹ ਗੱਲ ਕਲੀਅਰ ਹੈ ਕਿ ਉਹ ਦੇਸ਼ ਦੇ ਪ੍ਰਧਾਨ ਮੰਤਰੀ ਜਾਂ ਭਾਜਪਾ ਦਾ ਕੋਈ ਵੀ ਵੱਡਾ ਨੇਤਾ ਜੋ ਇਹਨਾਂ ਨੂੰ ਮਿਲਦਾ ਇਸ ਮਸਲੇ ਵਿੱਚ, ਮੇਰੇ ਖਿਆਲ ਦੇ ਨਾਲ ਸਿੱਧੇ ਮੋਦੀ ਸਾਹਿਬ ਸ਼ਾਇਦ ਨਾ ਮਿਲਣ, ਹੋ ਸਕਦਾ ਅਮਿਤ ਸ਼ਾਹ ਮਿਲਣ, ਹੋ ਸਕਦਾ ਕੋਈ ਹੋਰ ਦਾ ਵੱਡਾ ਲੀਡਰ ਮਿਲੇ, ਜੋ ਵੀ ਮਿਲਦਾ ਉਸ ਦੀ ਇਹ ਕੋਸ਼ਿਸ਼ ਰਹੂਗੀ ਕਿ ਇਹ ਸਿਹਰਾ ਇਹਨਾਂ ਦੇ ਸਿਰ ਨਾ ਵੱਜੇ
ਜੀ,
ਕਿਉਂਕਿ ਅਸੀਂ ਜਾਣਦੇ ਹਾਂ ਕਿ 2019 ਦੇ ਵਿੱਚ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਐਲਾਨ ਕੀਤਾ ਸੀ, ਪਰ ਫਿਰ ਵੀ ਜਦੋਂ ਭਾਗੀਦਾਰੀ ਟੁੱਟ ਗਈ ਤਾਂ ਉਹਨਾਂ ਨੇ ਇਹ ਸਿਹਰਾ ਇਹਨਾਂ ਦੇ ਸਿਰ ਨਹੀਂ ਵੱਜਣ ਦਿੱਤਾ ਸੀ। ਹੁਣ ਜਿਹੜੀ ਗੱਲ ਮੈਂ ਇਸ ਤੋਂ ਅਗਲੀ ਕਹਿਣੀ ਆ ਉਹ ਬਹੁਤ ਜ਼ਰੂਰੀ ਹੈ
ਜੀ।
ਪਹਿਲੀ ਮੀਟਿੰਗ ਹੋਈ ਇਹਨਾਂ ਦੀ, ਪਹਿਲੀ ਮੀਟਿੰਗ ਵਿੱਚ ਜਿਹੜੇ ਹਰਿਆਣਾ ਦੇ ਹਰਿਆਣਾ ਕਮੇਟੀ ਦੇ ਜਥੇਦਾਰ ਨੇ ਦਾਦੂਵਾਲ ਸਾਹਿਬ
ਜੀ,
ਉਹਨਾਂ ਨੇ ਇੱਕ ਚਿੱਠੀ SGPG ਦੇ ਜਿਹੜੇ ਪ੍ਰਧਾਨ ਨੇ ਤੇ ਉਹ ਕਮੇਟੀ ਦੇ ਵੀ ਪ੍ਰਧਾਨ ਹੀ ਮੰਨੋ ਤੁਸੀਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਉਹਨਾਂ ਨੂੰ ਦੇ ਦਿੱਤੀ
ਜੀ।
ਉਹ ਚਿੱਠੀ ਵਿੱਚ ਕੀ ਲਿਖਿਆ, ਉਹ ਕਹਿੰਦੇ ਆ 11 ਮੈਂਬਰੀ ਕਮੇਟੀ ਵਿੱਚੋਂ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਬਾਹਰ ਕੱਢੋ, ਇਹਨਾਂ ਦਾ ਇਸ ਕਮੇਟੀ ਵਿੱਚ ਕੀ ਕੰਮ ਹੈ, ਉਹ ਇਹਨਾਂ ਨੂੰ ਕਮੇਟੀ ਵਿੱਚ ਪਾਇਆ ਤੁਸੀਂ ਜੀ।
ਇਹ ਦਾਦੂ ਸਰ ਉਹੀ ਹੈ ਜਿਹੜੇ ਬੜਾ ਕਿਲ ਕਿਲ ਕੇ ਬੋਲਦੇ, ਆਵਾਜ਼ ਬੜੀ ਉੱਚੀ ਹੈਗੀ ਆ।
ਬਲਜੀਤ ਸਿੰਘ ਦਾਦੂਵਾਲ ਜੀ ਜਿਹੜੇ ਹਰਿਆਣਾ ਤੋਂ ਬਿਲੋਂਗ ਕਰਦੇ।
ਯੂ ਆਰ ਲਿਸਨਿੰਗ ਟੂ WTOR 770 AM ਯੰਗਸਟਾਊਨ ਟੋਰਾਂਟੋ।
The views expressed on the preceding program may not necessarily be those of the owner or management of WTOR radio station.
Hello, main Hardeep Garewal, tuhanda Brampton East ton PC party da MPP candidate. 4 saal pehla tusi Premier Doug Ford ate PC party nu mauka ditta. Result tuhade samne hai. Brampton de layi new second hospital, ek nami medical university, seniors de layi nami long term care beds, building highway 413. 2 ਜੂਨ ਨੂੰ ਆਪਣੀ ਕੀਮਤੀ ਵੋਟ ਪਾ ਕੇ ਮੈਨੂੰ ਹਰਦੀਪ ਗਰੇਵਾਲ ਨੂੰ ਕਾਮਯਾਬ ਕਰੋ ਤੇ ਆਓ ਆਪਾਂ ਰਲ ਕੇ ਬ੍ਰੈਂਪਟਨ ਨੂੰ ਅੱਗੇ ਵਧਾਈਏ।
ਆਥੋਰਾਈਜ਼ ਬਾਈ ਦਾ ਹਰਦੀਪ ਗਰੇਵਾਲ ਕੈਂਪੇਨ।
ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
S&S ਲੋਅਰਸ ਕੋਲ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S ਲੋਅਰਸ ਨੂੰ ਕਾਲ ਕਰੋ 416-655-2000।
A stunning house for sale in Mississauga. 4+1 bedroom, 4 bathroom, all brick home, the large kitchen, new stainless steel appliances, spotlights, backsplash and slate floors. The modern glass railing staircase, new flooring, new electric fireplace and the fully finished basement. Located in prestigious Aaron Mills area, easy access to 403, minutes from UFT campus, shopping and transit. For more information, call RFA Muzaffar 647-8. 898-6245 or Majid Jamal at 416-893-2223.
ਮਾਈਆਂ ਮਹਿੰਦੀ ਰੋਕਾਂ ਜਾਂ ਵਿਆਹ ਦਾ ਹੋਵੇ ਮੌਕਾ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ
ਸਵੀਟ ਮਹਿਲ ਵਾਲਿਆਂ ਦਾ ਬਿਲਕੁਲ ਨਵਾਂ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ 100 ਤੋਂ ਲੈ ਕੇ 700 ਤੱਕ ਦੀ ਕੈਪੈਸਿਟੀ ਤੇ ਖਾਣਾ ਉਹੀ ਲਾਜਵਾਬ ਸਵੀਟ ਮਹਿਲ ਵਾਲਾ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ ਕਨਵੀਨੀਅੰਟਲੀ ਲੋਕੇਟਡ ਇਨ ਬੌਂਡ ਹੁਣੇ ਕਾਲ ਕਰੋ ਅਤੇ ਆਪਣੀਆਂ ਪਾਰਟੀਆਂ ਬੁੱਕ ਕਰਾਓ 400